ਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨੰ। ਰਚੰਤ ਜੀ ਰਚਨਾ, ਮਾਤ ਗਰਭ ਅਸਥਾਪਨੰ, ਸਾਸ ਸਾਸ ਸਿਮਰੰਤ ਨਾਨਕ, ਮਹਾ ਅਗਨ ਨਾ ਬਿਨਾਸਨੰ। ਮੁਖ ਤਲੈ ਪੈਰ ਉਪਰੇ, ਵਸੰਦੋ ਕੁਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦਰਹਿ ਜਿਸ ਦੈ ਨਾਏ। ਪੌੜੀ ਰਕਤ ਬਿੰਦ ਕਰ ਨਿਮਿਆ, ਅਗਨ ਉਦਰ ਮਜਾਰ, ਉਰਦ ਮੁਖ ਕੁਚੀਲ ਬਿਕਲਾ, ਨਰਕ ਘੋਰ ਗੁਬਾਰ। ਹਰ ਸਿਮਰਤ ਤੂੰ ਨਾ ਜਲਹਿ, ਮਨ ਤਨ ਉਰਤਾਰ। ਬਿਖਮ ਥਨ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਸ ਹੈ ਜਨਮ ਹਾਰ। ਬਿਖਮ ਥਨ ਜਿਨ ਰੱਖਿਆ, ਤਿਸ ਤਿਲ ਨਾ ਵਿਸਾਰ। ਪ੍ਰਭ ਬਿਸਰਤ ਸੁਖ ਕਦੇ ਨਾਹੀ, ਜਸ ਹੈ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਮਾਲੇ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ ਰਾਜਕ ਰਿਹਾ ਕੁਨ ਰਹੀਮ। ਨਾ ਸਾਜੋ ਨਾ ਬਾਜੋ, ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦੈ ਏ ਐਸ਼ੋ ਅਰਸ਼। ਕਾਦਰੇ ਹਰ ਕਾਰ ਗੁਰ ਗੋਬਿੰਦ ਸਿੰਘ, ਅਬਰੇ ਰਹਿਮਤ ਬਾਰ ਗੁਰ ਗੋਬਿੰਦ ਸਿੰਘ। ਜਾਗਤ ਜੋਤ ਸਰਵਰੇ ਕਾਇਨਾਤ, ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਚਰਨ ਸ਼ਰਨ ਵਿਸ ਬਾਏ ਮਾਨ ਵਡਭਾਗੀ ਗੁਰਸਿੱਖ ਸਤਸੰਗੀ ਜਨੋ, ਮਾਲਕ ਦੀ ਅਪਾਰ ਦਇਆ ਦ੍ਰਿਸ਼ਟੀ ਦੇ ਸਦਕਾ ਨਿਤਾ ਪ੍ਰਤੀ ਦੀ ਤਰ੍ਹਾਂ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਦੇਸ਼ ਵਿਦੇਸ਼ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਜੋ ਰੂਹਾਨੀਅਤ ਦਾ ਮੁਜੱਸਮਾ ਅਤੇ ਸਰਬ ਸਾਂਝੀ ਵਾਲਤਾ ਦਾ ਪ੍ਰਤੀਕ ਹੈ, ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਪ੍ਰਕਾਸ਼ਮਾਨ ਹੋ ਕੇ ਤਰੁੱਠ ਕੇ ਮਨੁੱਖਤਾ ਦੇ ਭਲੇ ਹਿੱਤ ਮੁੱਖ ਵਾਕ ਦੇ ਰੂਪ ਵਿੱਚ ਜੋ ਇਲਾਹੀ ਅੰਮ੍ਰਿਤਮਈ ਬਚਨ ਬਖਸ਼ਿਸ਼ ਕੀਤੇ ਹਨ, ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਜੈਤਸਰੀ ਰਾਗ ਦੀ ਵਾਰ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 706 'ਤੇ ਸ਼ੋਭਨੀਕ ਹਨ। ਇਸ ਵਾਰ ਵਿੱਚ ਪੌੜੀਆਂ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ ਔਰ ਸ਼ਲੋਕ ਵੀ ਜੋ ਪੌੜੀ ਦੀ ਵਿਆਖਿਆ ਕਰ ਰਹੇ ਨੇ ਉਹ ਵੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਆਪਣੇ ਉਚਾਰਨ ਕੀਤੇ ਹੋਏ ਹਨ। ਦੂਸਰੀ ਪੌੜੀ ਅਤੇ ਦੂਸਰੇ ਸ਼ਲੋਕ ਵਿੱਚ ਗੁਰਦੇਵ ਜੀ ਨੇ ਸਾਨੂੰ ਸਾਰਿਆਂ ਨੂੰ ਸਾਡੇ ਪਿਛੋਕੜ ਵੱਲ ਝਾਤ ਮਰਵਾ ਕੇ ਕਿ ਇਹ ਮਨੁੱਖ ਜੇ ਤੂੰ ਆਪਣੇ ਵਜੂਦ ਬਾਰੇ ਕਿ ਕਿਸ ਤਰ੍ਹਾਂ ਤੇਰੀ ਰਚਨਾ ਰਚੀ ਗਈ, ਤੇਰਾ ਇਹ ਸਰੀਰ ਕਿਸ ਤਰ੍ਹਾਂ ਹੋਂਦ ਵਿੱਚ ਆਇਆ, ਜੋ ਇੱਕ ਮਿੱਟੀ ਹੈ ਔਰ ਪਰਮਾਤਮਾ ਨੇ ਇਹਦੇ ਵਿੱਚ ਜੋਤ ਟਿਕਾ ਕੇ ਇਸ ਨੂੰ ਚਮਕਣ ਲਾ ਦਿੱਤਾ, ਤੈਨੂੰ ਤੁਰਨ ਫਿਰਨ ਦੀ ਬੋਲਣ ਵੇਖਣ ਸੁਣਨ ਦੀ ਸ਼ਕਤੀ ਦਿੱਤੀ, ਮਿੱਟੀ ਨੂੰ ਕੀਮਤੀ ਰਤਨ ਜਿਸ ਨੇ ਬਣਾਇਆ ਉਹ ਪ੍ਰਭੂ ਜਿਹੜਾ ਤੇਰੀ ਰਚਨਾ ਰਚ ਕੇ ਜਿਸ ਤਰ੍ਹਾਂ ਦੀ ਤੈਨੂੰ ਲੋੜ ਸੀ ਮਾਤਾ ਦੇ ਉਧਰ ਵਿੱਚ ਜੋ ਬਹੁਤ ਬਿਖਮ ਅਸਥਾਨ ਹੈ ਜਿੱਥੇ ਤੂੰ ਜਨਮ ਤੋਂ ਪਹਿਲਾਂ ਪੁੱਠਾ ਲਟਕਿਆ ਹੋਇਆ ਸੈਂ, ਉੱਥੇ ਜਿਸ ਤਰ੍ਹਾਂ ਦੀ ਖੁਰਾਕ ਦੀ ਲੋੜ ਸੀ ਪਰਮੇਸ਼ਰ ਨੇ ਉਹਦਾ ਪ੍ਰਬੰਧ ਕੀਤਾ ਔਰ ਉਸ ਗਰਭ ਅਗਨ ਦੇ ਵਿੱਚ ਤੈਨੂੰ ਸੜਨ ਤੋਂ ਮਾਲਕ ਬਚਾਉਣ ਵਾਲਾ ਹੈ, ਤੈਨੂੰ ਉਸ ਸਮੇਂ ਦਾ ਵਾਸਤਾ ਪਾ ਕੇ ਕਿਹਾ ਜਾਂਦਾ ਹੈ ਕਿ ਤੂੰ ਪ੍ਰਭੂ ਨੂੰ ਚੇਤੇ ਕਰਿਆ ਕਰ। ਜਿਵੇਂ ਅੱਜ ਵੀ ਜਦੋਂ ਕਿਸੇ ਮੁਸ਼ਕਲ ਸਮੇਂ ਕਿਸੇ ਨੇ ਕੋਈ ਸਹਾਇਤਾ ਕੀਤੀ ਹੋਵੇ, ਸਮਾਂ ਆਉਣ 'ਤੇ ਬੰਦਾ ਅਕਿਰਤ ਘਣ ਹੋ ਕੇ ਕੀਤਾ ਹੋਇਆ ਅਹਿਸਾਨ ਭੁਲਾ ਦੇਵੇ ਤਾਂ ਅੱਜ ਵੀ ਕਿਹਾ ਜਾਂਦਾ ਤੈਨੂੰ ਉਹ ਦਿਨ ਭੁੱਲ ਗਏ ਨੇ। ਇਸੇ ਤਰ੍ਹਾਂ ਸਾਨੂੰ ਸਾਰਿਆਂ ਨੂੰ ਉਸ ਦਿਨ ਦਾ ਉਸ ਸਮੇਂ ਦਾ ਵਾਸਤਾ ਪਾ ਕੇ ਕਿਹਾ ਗਿਆ ਹੈ, ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਐ ਏਵੜ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ, ਉਸ ਨੂੰ ਕਿਹ ਪੋਹ ਨਾ ਸਕੈ ਜਿਸ ਨੂੰ ਆਪਣੀ ਲਿਵ ਲਾਵੇ, ਜਿਹਨੂੰ ਮਾਲਕ ਕਿਰਪਾ ਕਰ ਦਿੰਦਾ ਜਿਹਦੀ ਲਿਵ ਜਨਮ ਤੋਂ ਬਾਅਦ ਵੀ ਆਪਣੇ ਨਾਲ ਜੋੜ ਲੈਂਦਾ ਉਹਨੂੰ ਸਮਝ ਆ ਜਾਂਦੀ ਹੈ, ਮਾਤ ਗਰਭ ਮੈਂ ਆਪਣ ਸਿਮਰਨ ਦੇ ਤੈਂ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ। ਔਰ ਪਰਮਾਤਮਾ ਇੰਨਾ ਸਮਰੱਥ ਹੈ ਕਿ ਜਿੱਥੇ ਕਿਸੇ ਦੀ ਵੀ ਪਹੁੰਚ ਨਹੀਂ, ਜਿੱਥੇ ਕੋਈ ਵੀ ਸਾਡੀ ਰੱਖਿਆ ਨਾ ਕਰ ਸਕਦਾ ਹੋਵੇ, ਮਾਲਕ ਦੀ ਉੱਥੇ ਤੱਕ ਵੀ ਪਹੁੰਚ ਹੈ। ਇਸੇ ਕਰਕੇ ਹੀ ਪ੍ਰਭੂ ਨੂੰ ਪ੍ਰਭ ਸਭਨਾ ਗੱਲਾਂ ਜੋਗਾ ਜੀਓ ਕਹਿ ਕੇ ਤਥਾ ਸਰਬ ਕਲਾ ਸਮਰੱਥ ਕਹਿ ਕੇ ਉਹਦੇ ਅੱਗੇ ਸਤਿਗੁਰਾਂ ਨੇ ਸੀਸ ਨਵਾਇਆ। ਸਾਹਿਬ ਦੇ ਬਚਨ ਨੇ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ, ਉੱਥੈ ਤੇਰੀ ਰੱਖ ਅਗਨੀ ਉੱਧਰ ਮਾਹੇ। ਅੰਮ੍ਰਿਤ ਵੇਲੇ ਜਦੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਜਦੋਂ ਪਾਲਕੀ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਦੁਆਰ 'ਤੇ ਪਹੁੰਚਦੀ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਨ ਸਮੇਂ ਭੱਟ ਸਾਹਿਬਾਨ ਦੇ ਸਵੱਈਏ ਜਿਹੜੇ ਨੇ ਉਹ ਉਚਾਰਨ ਕੀਤੇ ਜਾਂਦੇ ਨੇ। ਭੱਟ ਸਾਹਿਬਾਨ ਦੇ ਸਵੱਈਆਂ ਤੋਂ ਪਹਿਲਾਂ ਸਵੱਈਏ ਸ੍ਰੀ ਮੁੱਖ ਬਾਕੈ ਮਹੱਲਾ ਪੰਜਵਾਂ, ਧੰਨ ਗੁਰੂ ਅਰਜਨ ਦੇਵ ਜੀ ਨੇ ਅਕਾਲ ਪੁਰਖ ਦੀ ਉਸਤਤ ਕਰਕੇ ਭੱਟ ਸਾਹਿਬਾਨ ਨੂੰ ਦਿਸ਼ਾ ਨਿਰਦੇਸ਼ ਦਿੱਤਾ ਸੀ ਕਿ ਇਸ ਤਰ੍ਹਾਂ ਗੁਰੂ ਅਤੇ ਅਕਾਲ ਪੁਰਖ ਦੀ ਉਸਤਤ ਕੀਤੀ ਜਾ ਸਕਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਸਵੱਈਆਂ ਵਿੱਚ ਜ਼ਿਕਰ ਆਉਂਦਾ ਕਿ ਪਰਮਾਤਮਾ ਦੇ ਕਿੱਡੇ ਵੱਡੇ ਸਾਡੇ 'ਤੇ ਪਾਰੋਪਕਾਰ ਨੇ। ਉਸ ਪ੍ਰਭੂ ਨੇ ਵੇਖੋ ਮਾਤਾ ਪਿਤਾ ਦੇ ਰਕਤ ਅਤੇ ਬਿੰਦ ਜੋ ਕੇਵਲ ਇੱਕ ਬੂੰਦ ਮਾਤਰ ਨੇ ਉਹਦੇ ਤੋਂ ਸ਼ਮੇਲ ਕਰਕੇ ਸਾਡੀ ਰਚਨਾ ਰਚੀ ਹੈ। ਜੇ ਖਿਆਲ ਮਾਰੀਏ ਤਾਂ ਮਨੁੱਖ ਤੇ ਕਈ ਵਾਰ ਐਵੇਂ ਹੀ ਫੋਕੀ ਹੈਂਕੜਬਾਜ਼ੀ ਕਰਦਾ, ਅਸਲ ਵਿੱਚ ਇਹਦਾ ਵਜੂਦ ਹੈ ਕੀ? ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਬਚਨ ਨੇ ਰੰਚਕ ਰੇਤ ਖੇਤ ਤਨ ਨਿਰਮਤ। ਜੋ ਮਾਤਾ ਹੈ ਉਹ ਇੱਕ ਖੇਤੀ ਦੀ ਤਰ੍ਹਾਂ ਹੈ, ਪਿਤਾ ਇੱਕ ਬੀਜ ਪ੍ਰਧਾਨ ਮੰਨਿਆ ਮੇਰੇ ਸਤਿਗੁਰਾਂ ਨੇ, ਔਰ ਨਾਲ ਹੀ ਸਪਸ਼ਟ ਕੀਤਾ ਕਿ ਵੇਖ ਇੱਕ ਰਤਾ ਭਰ ਪਿਤਾ ਦੇ ਬਿੰਦ ਅਤੇ ਮਾਤਾ ਦੇ ਰਕਤ ਦਾ ਸੁਮੇਲ ਅਤੇ ਤੇਰੀ ਰਚਨਾ ਰਚੀ ਗਈ। ਰੰਚਕ ਰੇਤ ਖੇਤ ਤਨ ਨਿਰਮਤ ਦੁਰਲੱਭ ਦੇ ਸਵਾਰ ਧਰੀ, ਖਾਨ ਪਾਨ ਸੋਧੇ ਸੁੱਖ ਪੁੰਚਤ ਸੰਕਟ ਕਾਟ ਬਿਪਤ ਹਰੀ। ਪਰਮਾਤਮਾ ਨੇ ਮਾਤਾ ਦੇ ਉਧਰ ਵਾਲਾ ਬਹੁਤ ਵੱਡਾ ਸੰਕਟ ਕੱਟ ਕੇ ਤੇਰੀ ਬਿਪਤਾ ਦੂਰ ਕੀਤੀ। ਜਿਸ ਤਰ੍ਹਾਂ ਦਾ ਤੈਨੂੰ ਖਾਣ ਲਈ ਪਹਿਨਣ ਲਈ ਚਾਹੀਦਾ ਸੀ ਸਾਰੀਆਂ ਸੁੱਖ ਸਹੂਲਤਾਂ ਉਹਨੇ ਦਿੱਤੀਆਂ, ਤੈਨੂੰ ਇੰਨੀ ਸੋਝੀ ਬਖਸ਼ਿਸ਼ ਕੀਤੀ, ਤੈਨੂੰ ਪਤਾ ਲੱਗਾ ਕਿ ਮੈਨੂੰ ਖੁਰਾਕ ਦੇਣ ਵਾਲਾ ਕੌਣ ਹੈ, ਮੇਰੇ ਭੈਣ ਭਰਾ ਮੇਰੇ ਮਾਤਾ ਪਿਤਾ ਸੱਜਣ ਮਿੱਤਰ ਕੌਣ ਨੇ। ਫਿਰ ਹੌਲੀ ਹੌਲੀ ਜਿਵੇਂ ਜਿਵੇਂ ਤੇਰਾ ਵਿਕਾਸ ਹੁੰਦਾ ਗਿਆ, ਬਚਪਨ ਜਵਾਨੀ ਅਤੇ ਉਹਦੇ ਤੋਂ ਬਾਅਦ ਬੁਢਾਪਾ ਆਇਆ, ਹੇ ਮਨੁੱਖ ਤੂੰ ਆਪਣੇ ਸਿਰਜਣਹਾਰ ਨਾਲ ਜੁੜ, ਉਹਨੂੰ ਸਿਮਰਿਆ ਕਰ। ਸਾਹਿਬ ਨੇ ਬਚਨ ਕਹੇ ਕਿ ਰੰਚਕ ਰੇਤ ਖੇਤ ਤਨ ਨਿਰਮਤ ਦੁਰਲੱਭ ਦੇ ਸਵਾਰ ਧਰੀ, ਖਾਨ ਪਾਨ ਸੋਧੇ ਸੁੱਖ ਪੁੰਚਤ ਸੰਕਟ ਕਾਟ ਬਿਪਤ ਹਰੀ। ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਪਰੀ, ਵਰਦਮਾਨ ਹੋਵਤ ਦਿਨ ਪ੍ਰਤ ਨਿਤ ਆਵਤ ਨਿਕਟ ਬਿਖੰਮ ਜਰੀ, ਰੇ ਗੁਣਹੀਨ ਦੀਨ ਮਾਇਆ ਕ੍ਰਿਮ ਸਿਮਰ ਸੁਆਮੀ ਏਕ ਘਰੀ। ਹੇ ਮਾਇਆ ਦੇ ਕੀੜੇ, ਹੇ ਗੁਣਾਂ ਤੋਂ ਹੀਣੇ, ਹੇ ਦੀਨ ਨਾਚੀਜ਼ ਜੀਵ, ਇੱਕ ਘੜੀ ਹੀ ਉਹਨੂੰ ਸਿਮਰ ਲਿਆ ਕਰ ਜਿਹਨੇ ਤੇਰੇ 'ਤੇ ਇੰਨੇ ਪਾਰੋਪਕਾਰ ਕੀਤੇ ਨੇ, ਉਹਦੇ ਅੱਗੇ ਅਰਦਾਸ ਕਰਿਆ ਕਰ, ਕਰ ਗੈ ਲਿਓ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭਰਮ ਭਰੀ। ਹੇ ਨਾਨਕ ਆਖ ਉਸ ਪ੍ਰਭੂ ਨੂੰ ਕਿ ਮਾਲਕ ਮੇਰੇ 'ਤੇ ਕਿਰਪਾ ਕਰ, ਵਹਿਮਾਂ ਭਰਮਾਂ ਦੀ ਪੰਡ ਮੇਰੇ ਜੀਵਨ ਵਿੱਚੋਂ ਖਤਮ ਕਰ ਦੇ ਤਾਂ ਕਿ ਮੈਂ ਤਤ ਵੇਤਾ ਗੁਰਮਤਿ ਦਾ ਧਾਰਨੀ ਹੋ ਕੇ ਤੇਰੇ ਸਿਮਰਨ ਦੇ ਵਿੱਚ ਜੁੜ ਸਕਾਂ। ਇਸੇ ਤਰ੍ਹਾਂ ਪ੍ਰਭੂ ਭਗਤਾਂ ਨੇ ਵੀ ਵਾਸਤਾ ਪਾਇਆ, ਕਾਹੇ ਭਈਆ ਫਿਰਤਾ ਫੁੱਲਿਆ ਫੁੱਲਿਆ, ਹੇ ਭਰਾਵਾ ਤੂੰ ਕਾਹਦੇ ਲਈ ਫੁੱਲਿਆ ਫੁੱਲਿਆ ਫਿਰਦਾ, ਤੂੰ ਹੈ ਕੀ ਅਸਲ ਵਿੱਚ। ਜਬ ਦਸ ਮਾਸ ਉਰਦ ਮੁੱਖ ਰਹਿਤਾ, ਸੌ ਦਿਨ ਕੈਸੇ ਭੁੱਲਿਆ, ਜਦੋਂ ਦਸ ਮਹੀਨੇ ਨੌ ਮਹੀਨੇ ਤੂੰ ਮਾਤਾ ਦੇ ਉਧਰ ਵਿੱਚ, ਸਿਰ ਤੇਰਾ ਥੱਲੇ ਨੂੰ ਸੀ ਅਤੇ ਪੈਰ ਉੱਪਰ ਨੂੰ ਸੀ, ਸਾਰਾ ਗੰਦਾ ਪਾਣੀ ਤੇਰੇ ਮੂੰਹ ਵਿੱਚ ਪੈ ਰਿਹਾ ਸੀ, ਉਹ ਦਿਨ ਤੂੰ ਕਿਉਂ ਭੁੱਲ ਗਿਆ। ਇਸੇ ਤਰ੍ਹਾਂ ਭਗਤ ਧੰਨਾ ਜੀ ਨੇ ਵੀ ਜਦੋਂ ਪਰਮਾਤਮਾ ਨਾਲ ਜੁੜਨ ਦੀ ਸਾਨੂੰ ਪ੍ਰੇਰਨਾ ਕੀਤੀ, ਮੈਂ ਅੱਗੇ ਵੀ ਕਈ ਵਾਰ ਅਰਜ਼ ਕੀਤੀ ਹੈ ਕਿ ਜਿਹੜਾ ਬੰਦਾ ਕਰਮ ਕਾਂਡੀ ਹੈ ਉਹਦੀ ਸੋਚ ਕੇਵਲ ਇੱਥੇ ਤੱਕ ਟਿਕੀ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਵਿੱਚੋਂ ਰੱਬ ਨੂੰ ਪਾਇਆ, ਪਰ ਜਿਹੜਾ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇਗਾ ਉਹਨੂੰ ਸਮਝ ਆਵੇਗੀ ਕਿ ਭਗਤ ਧੰਨਾ ਜੀ ਦੇ ਜਿਹੜੇ ਚਾਰ ਸ਼ਬਦ ਨੇ ਉਹਨਾਂ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਮੈਂ ਤਾਂ ਜਨਮ ਤੋਂ ਪਹਿਲਾਂ ਹੀ ਮਾਤਾ ਦੇ ਪੇਟ ਵਿੱਚ ਹੀ ਰੱਬ ਦੇ ਦਰਸ਼ਨ ਕੀਤੇ ਨੇ, ਫਿਰ ਮੈਂ ਖੇਤਾਂ ਵਿੱਚ ਹਲ ਚਲਾਏ ਉੱਥੇ ਪਰਮਾਤਮਾ ਅੰਗ ਸੰਗ, ਮੈਂ ਖੂਹ ਗੇੜਿਆ ਉੱਥੇ ਅੰਗ ਸੰਗ, ਜਿੱਥੇ ਵੀ ਉਹਦੀ ਲੋੜ ਪਈ ਉਹਦੇ ਅੱਗੇ ਬੇਨਤੀ ਕੀਤੀ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ, ਜੋ ਕੁਝ ਵੀ ਉਹਦੇ ਤੋਂ ਮੰਗਿਆ ਉਹਨੇ ਲੋੜਾਂ ਪੂਰੀਆਂ ਕੀਤੀਆਂ। ਅੱਜ ਵੀ ਰਾਜਸਥਾਨ ਦੀ ਧਰਤੀ 'ਤੇ ਤੁਸੀਂ ਜਾਓ ਭਗਤ ਧੰਨਾ ਜੀ ਦੇ ਪਿੰਡ, ਅਤੇ ਉਹਨਾਂ ਦੇ ਵਿੱਚ ਇੰਨਾ ਵਿਸ਼ਵਾਸ ਹੈ ਕਿ ਉਹ ਜਿਨ੍ਹਾਂ ਖੇਤਾਂ ਦੇ ਵਿੱਚ ਭਗਤ ਧੰਨਾ ਜੀ ਹਲ ਚਲਾਉਂਦੇ ਸਨ, ਉਹ ਵਿਸ਼ਵਾਸ ਰੱਖਦੇ ਨੇ ਕਿ ਭਗਤ ਧੰਨਾ ਜੀ ਦੇ ਨਾਲ ਨਾਲ ਜਿਵੇਂ ਪਰਮੇਸ਼ੁਰ ਦੇ ਵੀ ਚਰਨ ਇਹਨਾਂ ਖੇਤਾਂ ਵਿੱਚ ਪਏ ਹੋਣ, ਕਿਉਂਕਿ ਵਿਸ਼ਵਾਸ ਕਿ ਪਰਮਾਤਮਾ ਭਗਤ ਧੰਨਾ ਜੀ ਦੇ ਸਦਾ ਅੰਗ ਸੰਗ, ਜਿਵੇਂ ਗੁਰੂ ਕਲਗੀਧਰ ਪਾਤਸ਼ਾਹ ਨੇ ਬਚਨ ਕਹੇ ਨੇ ਨਾ ਕਿ ਸਦਾ ਅੰਗ ਸੰਗੇ ਅਭੰਗੰਗ ਵਿਭੂਤੇ, ਉਹ ਪਟਨਾ ਸਾਹਿਬ ਵੀ ਨਾਲ, ਅਨੰਦਪੁਰ ਸਾਹਿਬ ਵੀ ਨਾਲ, ਪਾਉਂਟਾ ਸਾਹਿਬ ਵੀ ਨਾਲ, ਚਮਕੌਰ ਦੀ ਗੜੀ ਵਿੱਚ ਵੀ ਨਾਲ, ਉਹ ਤਾਂ ਸਰਸਾ ਦੇ ਕੰਢੇ 'ਤੇ ਵੀ ਅੰਗ ਸੰਗ, ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣੇ ਜਾਣ ਸਮੇਂ ਵੀ ਉਹਦਾ ਮਿਹਰ ਭਰਿਆ ਹੱਥ, ਅਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ, ਖਿਦਰਾਣੇ ਦੀ ਢਾਬ, ਸੱਚਖੰਡ ਹਜ਼ੂਰ ਸਾਹਿਬ, ਜਿੱਥੇ ਵੀ ਗਏ ਉਹ ਤਾਂ ਸਦਾ ਹੀ ਕਿ ਹਾਜ਼ਰ ਹਜ਼ੂਰ ਹੈ ਕਿ ਜ਼ਾਹਰ ਜ਼ਹੂਰ ਹੈ, ਉਹ ਤਾਂ ਸਦਾ ਅੰਗ ਸੰਗ ਹੈ, ਕਦੇ ਦੂਰ ਜਾਂਦਾ ਹੀ ਨਹੀਂ। ਭਗਤ ਧੰਨਾ ਜੀ ਦੇ ਮੈਂ ਚਾਰ ਸ਼ਬਦਾਂ ਵਿੱਚੋਂ ਇੱਕ ਸ਼ਬਦ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ, ਉਹਨਾਂ ਦੇ ਬਚਨ ਨੇ, ਰੇ ਚਿੱਤ ਚੇਤਸ ਕੀ ਨਾ ਦਿਆਲ ਦਮੋਦਰ, ਬਿਬੈ ਨਾ ਜਾਣਸ ਕੋਈ, ਜੇ ਧਾਵੈ ਬ੍ਰਹਿਮੰਡ ਖੰਡ ਕਉ, ਕਰਤਾ ਕਰੇ ਸੋ ਹੋਈ, ਜਨਨੀ ਕੇਰੇ ਉਧਰ ਉਦਕ ਮੈਂ, ਪਿੰਡ ਕੀਆ ਦਸ ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ, ਐਸਾ ਖਸਮ ਹਮਾਰਾ ਰਹਾਓ, ਕੁੰਮੀ ਜਲ ਮਾਹੇ ਤਨ ਤਿਸ ਬਾਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ, ਪਾਖਣ ਕੀਟ ਗੁਪਤ ਹੋਏ ਰਹਿਤਾ, ਤਾਂ ਚੋ ਮਾਰਗ ਨਾਹੀ, ਕਹਿ ਧੰਨਾ ਪੂਰਨ ਤਾਹੀ ਕੋ, ਮਾਤਰੇ ਜੀ ਡਰਾਹੀ। ਭਗਤ ਧੰਨਾ ਜੀ ਕਹਿੰਦੇ ਨੇ ਵੇਖੋ ਪੱਥਰਾਂ ਵਿੱਚ ਕੀੜਾ, ਅਤੇ ਉੱਥੇ ਰਸਤਾ ਕੋਈ ਨਹੀਂ, ਮਾਲਕ ਉਹਨੂੰ ਵੀ ਰਿਜਕ ਦੇ ਰਿਹਾ ਹੈ। ਜੇ ਪਾਣੀ ਵਿੱਚ ਕਸ਼ੂ ਕੰਮੇ ਦੀ ਗੱਲ ਕਰੀਏ ਤਾਂ ਜੋ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਅਰਥ ਕੀਤੇ ਨੇ ਕਿ ਬਾਹਰ ਬਰੇਤੇ 'ਤੇ ਕਸ਼ੂ ਕੰਮੀ ਦੇ ਬੱਚੇ ਨੇ, ਨਾ ਉਹਨਾਂ ਦੇ ਖੰਭ ਨੇ ਕਿ ਉਹ ਇੱਕ ਜਗ੍ਹਾ ਤੋਂ ਉੱਡ ਕੇ ਦੂਜੀ ਜਗ੍ਹਾ 'ਤੇ ਜਾ ਸਕਣ। ਜੋ ਅਰਥ ਉਹਨਾਂ ਨੇ ਕੀਤੇ ਨੇ ਕਿ ਪੰਖ ਖੀਰ ਤਿੰਨ ਨਾਹੀਂ, ਅਤੇ ਨਾ ਕਸ਼ੂ ਕੰਮੀ ਦੇ ਛਾਤੀ ਹੈ ਅਸਤਨ ਨੇ ਕਿ ਉਹ ਆਪਣੇ ਬੱਚਿਆਂ ਨੂੰ ਦੁੱਧ ਪਿਆ ਸਕੇ, ਪਰ ਵੇਖ ਉਸ ਕਸ਼ੂ ਕੰਮੀ ਦੇ ਬੱਚਿਆਂ ਦੀ ਵੀ ਪਰਮਾਤਮਾ ਪ੍ਰਤਪਾਲਣਾ ਕਰਦਾ। ਭਗਤ ਧੰਨਾ ਜੀ ਨੂੰ ਇੰਨਾ ਵਿਸ਼ਵਾਸ ਕਿ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਪ੍ਰਭੂ ਭਗਤੀ ਦੇ ਨਾਲ ਜੋੜਿਆ, ਔਰ ਜਿਹਦਾ ਪ੍ਰਭੂ ਵਿਆਪਕ ਹੈ ਉਹਨੂੰ ਪਾਣੀ ਵਿੱਚ ਵੀ ਦਿਸਦਾ, ਧਰਤੀ ਆਕਾਸ਼ ਪਤਾਲ ਵਿੱਚ ਵੀ, ਉਹ ਜਿੱਥੇ ਵੀ ਜਾਏ, ਜਹਾਂ ਜਾਈਐ ਤੈਂ ਜਲ ਪਖਾਨ, ਤੂੰ ਪੂਰ ਰਿਹਾ ਹੈ ਸਭ ਸਮਾਨ। ਪ੍ਰਭੂ ਪੱਥਰਾਂ ਵਿੱਚ ਵੀ ਹੈ, ਪ੍ਰਭੂ ਪਹਾੜਾਂ ਵਿੱਚ ਵੀ ਹੈ, ਪ੍ਰਭੂ ਜੰਗਲਾਂ ਵਿੱਚ ਵੀ ਹੈ, ਪ੍ਰਭੂ ਧਰਤੀ 'ਤੇ ਵੀ ਹੈ, ਪਾਣੀ ਵਿੱਚ ਵੀ ਹੈ, ਪਰ ਕੇਵਲ ਇੱਕ ਥਾਂ ਨਹੀਂ ਕਿ ਬੰਦਾ ਘਰ ਛੱਡ ਕੇ ਜੰਗਲਾਂ ਵਿੱਚ ਉਹਨੂੰ ਲੱਭਣ ਚਲਿਆ ਜਾਵੇ। ਊਹਾਂ ਤਉ ਜਾਈਐ ਜੋ ਈਹਾਂ ਨਾ ਹੋਏ। ਪੱਥਰਾਂ ਵਿੱਚੋਂ ਤੇ ਤਾਂ ਲੱਭੀਏ ਵੀ ਜੇ ਉਹ ਇੱਥੇ ਨਹੀਂ ਹੈ। ਹਾਂ, ਜਿਹਦਾ ਵਿਆਪਕ ਪ੍ਰਭੂ ਹੈ ਉਹਨੂੰ ਤਾਂ ਇਹ ਵਿਸ਼ਵਾਸ ਹੈ ਕਿ ਮੇਰਾ ਮਾਲਕ ਹਰ ਥਾਂ 'ਤੇ ਹੈ, ਮੈਂ ਜਿੱਥੇ ਵੀ ਬੈਠ ਕੇ ਉਹਦੀ ਆਰਾਧਨਾ ਕਰਾਂ ਉਹ ਹਰ ਥਾਂ 'ਤੇ ਅੰਗ ਸੰਗ ਹੋ ਕੇ ਮੇਰੀ ਸਹਾਇਤਾ ਕਰਦਾ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਵੀ ਜਦੋਂ ਜਗਤ ਰਚਨਾ ਦੀ ਗੱਲ ਕੀਤੀ ਤਾਂ ਉੱਥੇ ਸਭ ਤੋਂ ਪਹਿਲਾਂ ਉਹਨਾਂ ਨੇ ਸ਼ੁਰੂਆਤ ਹੀ ਇੱਥੋਂ ਕੀਤੀ ਹੈ ਕਿ ਕੁਝ ਸਮਾਂ ਐਸਾ ਸੀ ਜਦੋਂ ਨਾ ਇਹ ਮਾਸ ਰੂਪੀ ਸਰੀਰ ਦਾ ਲੋਥੜਾ ਅਤੇ ਨਾ ਇਹਦੇ ਵਿੱਚ ਚੱਲਣ ਵਾਲੇ ਸਵਾਸ ਸਨ। ਪਰਮਾਤਮਾ ਨੇ ਰਕਤ ਅਤੇ ਬਿੰਦ ਦੀ ਦੇਹ ਰਚ ਕੇ ਇਹਦੇ ਵਿੱਚ ਸਵਾਸ ਪਾਏ ਅਤੇ ਪੰਜਾਂ ਤੱਤਾਂ ਦੇ ਗੁਣ ਜਿਹੜੇ ਸਨ ਉਹ ਮਨੁੱਖ ਦੇ ਸਰੀਰ ਵਿੱਚ ਪਾ ਦਿੱਤੇ। ਛੇਵਾਂ ਕਰਤਾ ਪੁਰਖ ਆਪ ਵੀ ਇਸ ਮਨੁੱਖ ਦੇ ਅੰਦਰ ਹੀ ਬੈਠ ਗਿਆ। ਭਾਈ ਸਾਹਿਬ ਜੀ ਦਾ ਵਿਸ਼ਵਾਸ ਕਿ ਪ੍ਰਥਮੇ ਸਾਸ ਨਾ ਮਾਸ ਸਨ, ਅੰਧ ਧੁੰਦ ਕਛ ਖਬਰ ਨਾ ਪਾਈ, ਰਕਤ ਬਿੰਦ ਕੀ ਦੇਹ ਰਚ, ਪੰਜ ਤੱਤ ਕੀ ਜੜਤ ਜੜਾਈ, ਪੌਣ ਪਾਣੀ ਬੈ ਸੰਤਰੋ, ਚੌਥੀ ਧਰਤੀ ਸੰਗ ਸਮਾਈ, ਪੰਚਮ ਵਿੱਚ ਆਕਾਸ਼ ਕਰ, ਛੱਠਮ ਕਰਤਾ ਅਦ੍ਰਿਸ਼ਟ ਸਮਾਈ। ਆਹ ਜਿਹੜੇ ਪੰਜ ਤੱਤਾਂ ਦੇ ਗੁਣ ਨੇ, ਧਰਤੀ ਆਕਾਸ਼ ਪੌਣ ਪਾਣੀ ਬਸੰਤਰ ਅਤੇ ਛੇਵਾਂ ਅਕਾਲ ਪੁਰਖ ਵਾਹਿਗੁਰੂ ਆਪ ਇਸ ਰਚਨਾ ਦੇ ਵਿੱਚ ਨਿਵਾਸ ਕਰਨ ਲਈ ਸਦੀਵੀ ਤੌਰ 'ਤੇ ਬੈਠ ਗਿਆ, ਭਾਵ ਉਹ ਮਨੁੱਖ ਤੋਂ ਕਿਤੇ ਦੂਰ ਨਹੀਂ ਹੈ। ਹੁਣ ਇਹ ਹੈ ਸ਼ਬਦ ਦਾ ਪੱਖ ਕਿ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰਗ ਸਾਸ ਸਾਸ ਸਿਮਰੰਤ ਨਾਨਕ ਮਹਾਂ ਅਗਨ ਨਾ ਬਿਨਾਸਨ। ਦੂਸਰਾ ਸਾਡਾ ਇਤਿਹਾਸਕ ਪੱਖ ਕਿ ਜਿਹੜਾ ਆ ਸ਼ਹੀਦੀ ਹਫ਼ਤਾ ਚੱਲ ਰਿਹਾ, ਅੱਜ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਕੀਆਂ ਸੰਗਤਾਂ ਨੇ ਉਸ ਦਿਨ ਨੂੰ ਚੇਤੇ ਕਰਦਿਆਂ ਜਦੋਂ ਸੂਬਾ ਸਰਹੰਦ ਦੇ ਹੁਕਮ ਸਦਕਾ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦਿਨਾਂ ਵਿੱਚ ਜਿੱਥੇ ਬਾਬਾ ਮੋਤੀ ਰਾਮ ਨੇ ਤਖਲਸ, ਉਹਨਾਂ ਦਾ ਮੋਤੀ ਰਾਮ ਮਹਿਰਾ ਵੀ ਕਿਹਾ ਜਾਂਦਾ, ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਦੁੱਧ ਪਿਆਉਣ ਦੀ ਸੇਵਾ ਕੀਤੀ, ਅੱਜ ਉਹਨਾਂ ਮਹਾਨ ਸ਼ਖਸ਼ੀਤਾਂ ਨੂੰ ਵੀ ਯਾਦ ਕੀਤਾ ਜਾ ਰਿਹਾ। ਜਦੋਂ ਟੋਡਰ ਮੱਲ ਦੀਵਾਨ ਨੇ ਮੋਹਰਾਂ ਵਿਛਾ ਕੇ ਧਰਤੀ ਨੂੰ ਖਰੀਦਿਆ, ਦੁਨੀਆ ਦੇ ਵਿੱਚ ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਦੀ ਹੈ, ਜਿੱਥੇ ਮੋਹਰਾਂ ਖੜੀਆਂ ਕਰਕੇ, ਕੋਈ ਧਰਤੀ ਐਸੀ ਨਹੀਂ ਕੋਈ ਗਜ਼ਾਂ ਦੇ ਭਾਅ ਕੋਈ ਫੁੱਟਾਂ ਦੇ ਭਾਅ ਵਿਕਦੀ ਹੋਵੇਗੀ, ਲੱਖਾਂ ਰੁਪਈਏ ਕੀਮਤ ਹੋਵੇਗੀ, ਪਰ ਐਸੀ ਧਰਤੀ ਕੋਈ ਨਹੀਂ ਵੀ ਜਿੰਨੇ ਥਾਂ ਖਰੀਦਣਾ ਹੋਵੇ ਉਹਨੂੰ ਮੋਹਰਾਂ ਵਿਛਾਉਣੀਆਂ ਪੈਣ ਜਾਂ ਖੜੀਆਂ ਕਰਕੇ ਰੱਖਣੀਆਂ ਪੈਣ। ਸਭ ਤੋਂ ਮਹਿੰਗੀ ਧਰਤੀ ਫਤਿਹਗੜ੍ਹ ਸਾਹਿਬ ਦੀ ਜੋਤੀ ਸਰੂਪ ਵਾਲੀ ਧਰਤੀ ਹੈ, ਕਿਉਂਕਿ ਜਿਨ੍ਹਾਂ ਛੋਟੀਆਂ ਜਿੰਦਾਂ ਦਾ, ਜਿਨ੍ਹਾਂ ਵੱਡੇ ਸਾਕੇ ਵਰਤਾਏ, ਉਹਨਾਂ ਦਾ ਜਿੱਥੇ ਸੰਸਕਾਰ ਕੀਤਾ ਜਾਣਾ ਸੀ ਉਹ ਜਿੰਦਾਂ ਵੀ ਬੜੀਆਂ ਕੀਮਤੀ ਸਨ। ਅੱਜ ਗੁਰੂ ਕੀਆਂ ਸੰਗਤਾਂ ਮਹਿਰਾਜ ਨਿਵਾਸੀ ਬਾਬਾ ਫੂਲ ਜੀ ਦੇ ਪੁੱਤਰ ਭਾਈ ਰਾਮਾ ਜੀ, ਭਾਈ ਤਲੋਕਾ ਜੀ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤਲਵੰਡੀ ਸਾਬੋ ਦੀ ਤਖ਼ ਦਮਦਮਾ ਸਾਹਿਬ ਦੀ ਧਰਤੀ 'ਤੇ ਕੌਤਕ ਕਰ ਰਹੇ ਸਨ, ਉਦੋਂ ਸਤਿਗੁਰਾਂ ਨੇ 1706 ਦੇ ਵਿੱਚ ਬੜਾ ਵੱਡਾ ਅੰਮ੍ਰਿਤ ਸੰਚਾਰ ਕਰਵਾਇਆ। ਬਾਬਾ ਡੱਲਾ ਜੀ ਨੇ ਅੰਮ੍ਰਿਤ ਛੱਕ ਕੇ ਭਾਈ ਡੱਲ ਸਿੰਘ ਬਣਨਾ ਕੀਤਾ। ਇਸੇ ਤਰ੍ਹਾਂ ਉਸ ਵੇਲੇ ਫੂਲ ਬੰਸੀ ਦੇ ਬਾਬਾ ਰਾਮ ਸਿੰਘ, ਬਾਬਾ ਤਲੋਕ ਸਿੰਘ ਹੋਣਾ ਵੀ ਅੰਮ੍ਰਿਤ ਛਕਿਆ। ਇਹ ਉਸ ਵੇਲੇ ਸਰਹੰਦ ਮਾਮਲਾ ਭਰਨ ਵਾਸਤੇ ਗਏ ਸਨ, ਜਦੋਂ ਟੋਡਰ ਮੱਲ ਦੀਵਾਨ ਨੇ ਸੰਸਕਾਰ ਕੀਤਾ ਨਾ ਸਾਹਿਬਜ਼ਾਦਿਆਂ ਦਾ, ਅਤੇ ਉਸ ਵੇਲੇ ਇਹਨਾਂ ਸਿੱਖਾਂ ਨੇ ਭਾਈ ਰਾਮਾ ਜੀ, ਭਾਈ ਤਲੋਕਾ ਜੀ ਨੇ ਜਿਹੜੇ ਬਾਅਦ ਵਿੱਚ ਅੰਮ੍ਰਿਤ ਛੱਕ ਕੇ ਰਾਮ ਸਿੰਘ ਤਲੋਕ ਸਿੰਘ ਬਣੇ, ਇਹਨਾਂ ਨੇ ਸਹਾਇਤਾ ਕੀਤੀ ਸਾਹਿਬਜ਼ਾਦਿਆਂ ਦਾ ਸੰਸਕਾਰ ਕਰਨ ਸਮੇਂ। ਅੱਜ ਗੁਰਦੁਆਰਾ ਫਤਿਹਗੜ੍ਹ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋਣਾ ਅਤੇ ਉਹ ਜੋਤੀ ਸਰੂਪ ਵਿਖੇ ਜਾ ਕੇ ਸਮਾਪਤ ਹੁੰਦਾ। ਬਿਲਕੁਲ ਉਹੋ ਜਿਹਾ ਮਾਹੌਲ ਬਣ ਜਾਂਦਾ ਕਿ ਜਿਵੇਂ ਸਾਹਿਬਜ਼ਾਦਿਆਂ ਦਾ ਸੰਸਕਾਰ ਜੋਤੀ ਸਰੂਪ ਵਿਖੇ ਕੀਤਾ ਗਿਆ ਹੋਵੇ। ਉੱਥੇ ਸੋਹਲਾ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ, ਉੱਥੇ ਅਰਦਾਸ ਬੇਨਤੀ ਹੁੰਦੀ ਹੈ ਉਸ ਸਥਾਨ 'ਤੇ ਲੱਖਾਂ ਦੀ ਗਿਣਤੀ ਵਿੱਚ ਅੱਜ ਦਿਲ ਰੋਂਦੇ ਨੇ। ਅੱਖਾਂ ਜਿਹੜੀਆਂ ਨੇ ਉਹ ਨਮ ਹੁੰਦੀਆਂ ਨੇ, ਕਿਉਂਕਿ ਬੜਾ ਹੀ ਦਰਦਨਾਕ ਔਰ ਦਿਲ ਨੂੰ ਹਲੂਣਾ ਦੇਣ ਵਾਲਾ ਇਹ ਸਾਕਾ ਹੈ। ਜਦੋਂ ਸ਼ਬਦ ਦੇ ਭਾਵ ਵੱਲ ਆਪਾਂ ਆਵਾਂਗੇ ਤਾਂ ਸੱਚਮੁੱਚ ਗੁਰੂ ਕੇ ਲਾਲਾਂ ਨੂੰ ਜਦੋਂ ਡਰਾਵੇ ਦਿੱਤੇ ਗਏ, ਲਾਲਚ ਦਿੱਤੇ ਗਏ ਕਿ ਤੁਹਾਨੂੰ ਔਰੰਗਜ਼ੇਬ ਨਾਲ, ਸਮੇਂ ਦੇ ਬਾਦਸ਼ਾਹ ਨਾਲ ਅਸੀਂ ਮਿਲਾਵਾਂਗੇ, ਅਤੇ ਸਾਹਿਬਜ਼ਾਦਿਆਂ ਨੇ ਕਿਹਾ ਸੀ ਕਿਹੜੇ ਬਾਦਸ਼ਾਹ ਦੀ ਗੱਲ ਕਰਦੇ ਹੋ? ਗੁਰੂ ਕੀ ਬਾਣੀ ਦੇ ਬਚਨ ਨੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਜੋ ਦੀਸੈ ਸੋ ਕਾਲੈ ਖਰਨਾ, ਨਾਮ ਜਿੰਨਾ ਸੁਲਤਾਨ ਖਾਨ ਹੁੰਦੇ ਡਿੱਠੇ ਖੇ। ਤੁਸੀਂ ਕਹਿੰਦੇ ਹੋ ਇਸਲਾਮ ਧਾਰਨ ਕਰੋ ਤੁਹਾਡੀ ਜਾਨ ਬਖਸ਼ ਦੇਵਾਂਗੇ, ਇਹ ਗੱਲ ਤੁਸੀਂ ਮੰਨੋ ਕਿ ਭਾਵੇਂ ਮੁਸਲਮਾਨ ਵੀ ਬਣ ਜਾਈਏ, ਆਹ ਜਿਹੜਾ ਰਕਤ ਬਿੰਦ ਦਾ ਸਰੀਰ ਹੈ ਨਾ, ਇਹਨੇ ਇੱਕ ਨਾ ਇੱਕ ਦਿਨ ਬਿਨਸਣਾ ਹੈ। ਸਰੀਰ ਭਾਵੇਂ ਹਿੰਦੂ ਦਾ ਹੋਵੇ, ਸਿੱਖ ਦਾ, ਮੁਸਲਮਾਨ, ਈਸਾਈ, ਜੈਨੀ, ਪਾਰਸੀ, ਬੋਧੀ ਕਿਸੇ ਦਾ ਵੀ ਹੋਵੇ, ਭਗਤ ਰਵਿਦਾਸ ਜੀ ਦੇ ਬਚਨ ਗੁਰੂ ਕੇ ਲਾਲਾਂ ਨੇ ਪੜ੍ਹ ਕੇ ਸੁਣਾਏ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਬਿਚਾਰਾ, ਪ੍ਰਾਣੀ ਕਿਆ ਤੇਰਾ ਕਿਆ ਮੇਰਾ, ਜੈਸੇ ਤਰਵਰ ਪੰਖ ਬਸੇਰਾ। ਇੱਕ ਕਵੀ ਦੇ ਬਚਨ ਨੇ ਕਿ ਆਦਮੀ ਕਾ ਜਿਸਮ ਕਿਆ ਹੈ, ਜਿਸ ਪੇ ਸ਼ੈਦਾ ਹੈ ਜਹਾਂ, ਇੱਕ ਮਿੱਟੀ ਕੀ ਇਮਾਰਤ ਇੱਕ ਮਿੱਟੀ ਕਾ ਮਕਾਂ, ਚੂਨਾ ਗਾਰਾ ਖੂਨ ਇਸਕਾ, ਇੰਟੇ ਇਸਕੀ ਹੱਡੀਆਂ, ਚੰਦ ਸਵਾਸੋਂ ਪੇ ਖੜਾ ਜੇ ਖਿਆਲੀ ਆਸਮਾਂ, ਮੌਤ ਕੀ ਪੁਰਜੋਰ ਆਂਦੀ ਜਬ ਇਸੇ ਟਕਰਾਏਗੀ, ਦੇਖ ਲੈਣਾ ਜੇ ਇਮਾਰਤ ਟੂਟ ਕਰ ਗਿਰ ਜਾਏਗੀ। ਸਾਹਿਬਜ਼ਾਦੇ ਕਹਿਣ ਲੱਗੇ ਕਿਹੜੇ ਬਾਦਸ਼ਾਹ ਦੀ ਗੱਲ ਕਰਦੇ ਹੋ? ਤੁਸੀਂ ਕਹਿੰਦੇ ਹੋ ਤੋ ਮੈਂ ਸ਼ਾਹ ਕੋ ਮੇਲ ਕਰਾਵੈਂ, ਬਹੁ ਦੇਸ਼ਨ ਕੋ ਰਾਜ ਦਵਾਵੈਂ, ਪਤਾ ਨਹੀਂ ਕਿੰਨੇ ਕੁ ਰਾਜੇ ਮਹਾਰਾਜੇ ਸ਼ਾਹ ਉਮਰਾਵ ਬਾਦਸ਼ਾਹ ਇਸ ਦੁਨੀਆ 'ਤੇ ਆਏ ਅਤੇ ਚਲੇ ਗਏ। ਸਾਡੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਕਿ ਜੋਗੀ ਜਤੀ ਬ੍ਰਹਮਚਾਰੀ, ਵੱਡੇ ਵੱਡੇ ਛਤਰਧਾਰੀ, ਛਤਰ ਹੀ ਕੀ ਛਾਇਆ ਕਈ ਕੋਸ ਲੋ ਚਲਤ ਹੈ, ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ਼, ਵੱਡੇ ਵੱਡੇ ਰਾਜਨ ਕੇ ਦਰੱਪ ਕੋ ਦਲਤ ਹੈ, ਮਾਨ ਸੇ ਮਹੀਪ ਔ ਦਲੀਪ ਜੈਸੇ ਛਤਰਧਾਰੀ, ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ, ਦਾਰਾ ਸੇ ਦਲੀਸਰ ਦੁਰਯੋਧਨ ਸੇ ਮਾਨ ਧਾਰੀ, ਭੋਗ ਭੋਗ ਭੂਮ ਅੰਤ ਭੂਮ ਮੈਂ ਮਿਲਤ ਹੈ। ਕਿਹੜੇ ਬਾਦਸ਼ਾਹ ਦੀ, ਕਿਹੜੇ ਸ਼ਾਹ ਦੀ ਗੱਲ ਕਰਦੇ ਹੋ ਕਿ ਉਹਦੇ ਨਾਲ ਮੁਲਾਕਾਤ ਕਰਾਵਾਂਗੇ? ਇਹ ਤਾਂ ਜਿੰਨੇ ਵੀ ਰਾਜੇ ਮਹਾਰਾਜੇ ਨੇ ਇੱਕ ਦਿਨ ਇਸ ਦੁਨੀਆ ਤੋਂ ਇਹਨਾਂ ਨੇ ਖਾਲੀ ਹੱਥ ਅਤੇ ਨੰਗੇ ਪੈਰ ਕੂਚ ਕਰ ਜਾਣਾ। ਗੁਰੂ ਕੇ ਲਾਲਾਂ ਨੇ ਕਿਹਾ ਸੀ ਸਾਡੇ ਪਿਤਾ ਦੇ ਬਚਨ ਨੇ ਕਿ ਇੱਕ ਅਕਾਲ ਪੁਰਖ ਹੀ ਹੈ ਜਿਹੜਾ ਸਦੀਵੀ ਤੌਰ 'ਤੇ ਰਹਿਣ ਵਾਲਾ ਸ਼ਾਹ ਹੈ, ਜਿਹਨੂੰ ਆਪਾਂ ਸਦੀਵੀ ਸਲਤਨਤ ਦਾ ਮਾਲਕ ਕਹਿ ਸਕਦੇ ਹਾਂ, ਜਾਂ ਜਿਹੜੇ ਉਹਦੇ ਨਾਲ ਜੁੜ ਜਾਣ, ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸਾਡੇ ਗੁਰੂ ਦਾਦੇ ਪੜਦਾਦੇ ਨੇ ਬਾਣੀ ਵਿੱਚ ਇਹ ਬਚਨ ਕਹੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਹੀ ਸਦੀਵੀ ਹੈ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪ ਸਭ ਦਿਵ ਚਾਰ ਕੇ ਝੂਠੇ ਕਰਤ ਦਵਾਜਾ। ਸਾਹਿਬਜ਼ਾਦਿਆਂ ਕਿਹਾ ਸਾਡੇ ਪਿਤਾ ਜੀ ਦੇ ਬਚਨ ਨੇ ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਵਾਜਾ। ਫਿਰ ਉਹ ਕੇਵਲ ਰਾਜਾ ਹੀ ਨਹੀਂ, ਬਾਦਸ਼ਾਹ ਹੀ ਨਹੀਂ, ਪਾਤਸ਼ਾਹ ਹੀ ਨਹੀਂ, ਉਹ ਤਾਂ ਪ੍ਰਤਪਾਲਣਾ ਵੀ ਕਰਨ ਵਾਲਾ ਹੈ। ਜਿਹੜਾ ਸ਼ਬਦ ਦਾ ਭਾਵ ਹੈ, ਗੁਰੂ ਕੇ ਲਾਲਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਚੇਤੇ ਕੀਤੇ, ਦੀਨਨ ਕੀ ਪ੍ਰਤਪਾਲ ਕਰੈ ਨਿਤ, ਸੰਤ ਉਬਾਰ ਗਨੀ ਮਨ ਗਾਰੈ, ਪਸ਼ ਪਸ਼ੂ ਨਗ ਨਾਗ ਨਰਾਤਪ, ਸਰਬ ਸਮੈ ਸਭ ਕੋ ਪ੍ਰਤਪਾਰੈ, ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ, ਕੱਲ ਕੇ ਨਹੀਂ ਕਰਮ ਵਿਚਾਰੈ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨ ਹਾਰੈ। ਉਹਦਾ ਤੇ ਬਿਰਧ ਹੈ ਰੋਗਨ ਤੇ ਅਰਸੋਗਨ ਤੇ ਜਲ ਜੋਗਨ ਤੇ ਬਹੁ ਭਾਂਤ ਬਚਾਵੈ, ਛਤਰ ਅਨੇਕ ਚਲਾਵਤ ਘਾਵ, ਤਉ ਤਨ ਏਕ ਨ ਲਾਗਨ ਪਾਵੈ, ਰਾਖਤ ਹੈ ਆਪਣੋ ਕਰ ਦੈਕਰ, ਪਾਪ ਸਮੂਹ ਨਾ ਭੇਟਣ ਪਾਵੈ। ਸਾਹਿਬਜ਼ਾਦੇ ਕਹਿਣ ਲੱਗੇ ਸਾਡੇ ਪਿਤਾ ਦੇ ਬਚਨ ਨੇ, ਔਰ ਕੀ ਬਾਤ ਕਹਾਂ ਕਹਿ ਤੋ ਸੋ, ਹੋਰ ਗੱਲਾਂ ਆਪਾਂ ਕੀ ਕਹੀਏ, ਇੱਕ ਪਾਸੇ ਰਹੀਆਂ, ਸੋ ਪੇਟ ਹੀ ਕੇ ਪੱਟ ਬੀਚ ਬਚਾਵੈ। ਕਹਿੰਦੇ ਜਿੱਥੇ ਕਿਸੇ ਦੀ ਪਹੁੰਚ ਨਹੀਂ, ਜਿੱਥੇ ਪਰਦਾ ਬਣਿਆ ਹੋਇਆ, ਜਿੱਥੇ ਕੋਈ ਪਹੁੰਚ ਨਹੀਂ ਸਕਦਾ, ਮੇਰੇ ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ ਉਹ ਤੇ ਮਾਤਾ ਦੇ ਪੇਟ ਵਿੱਚ ਵੀ ਸਾਨੂੰ ਬਚਾਉਣ ਵਾਲਾ। ਔਰ ਕੀ ਬਾਤ ਕਹਾਂ ਕਹਿ ਤੋ ਸੋ, ਸੋ ਪੇਟ ਹੀ ਕੇ ਪੱਟ। ਪੇਟ ਦਾ ਅਰਥ ਮਾਤਾ ਦਾ ਉਧਰ ਗਰਭ, ਅਤੇ ਪੱਟ ਦਾ ਅਰਥ ਹੈ ਜਿੱਥੇ ਪੜਦਾ ਹੈ, ਜਿੱਥੇ ਤੱਕ ਸਾਨੂੰ ਦਿਖਾਈ ਨਹੀਂ ਦਿੰਦਾ, ਜਿੱਥੇ ਤੱਕ ਸਾਡੀ ਪਹੁੰਚ ਨਹੀਂ। ਸੋ ਪੇਟ ਹੀ ਕੇ ਪੱਟ ਵਿੱਚ ਬਚਾਵੈ, ਕਹਿਣ ਲੱਗੇ ਉਹ ਤਾਂ ਸਦਾ ਸਾਡੀ ਰੱਖਿਆ ਕਰਨ ਵਾਲਾ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਚਮਕੌਰ ਸਾਹਿਬ ਦੀ ਗੜੀ ਨੂੰ ਗੁਰੂ ਪੰਥ ਦਾ ਹੁਕਮ ਮੰਨ ਕੇ ਛੱਡਿਆ, ਕਿਉਂਕਿ ਰਹਿੰਦੇ ਕਾਰ ਸੰਪੂਰਨ ਕਰਨੇ ਸਨ, ਕੁਝ ਸਿੱਖ ਅਜੇ ਗੜੀ ਵਿੱਚ ਬਾਕੀ ਸਨ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਸਤਿਗੁਰਾਂ ਦੇ ਨਾਲ ਗਏ। ਤਾੜੀ ਮਾਰ ਕੇ ਗੁਰਦੇਵ ਜੀ ਨੇ ਨਰਸਿੰਘਾਂ ਵਜਾਉਂਦਿਆਂ ਕਿਹਾ ਕਿ ਜਿੰਨੇ ਪਕੜਨਾ ਤਾਕਤ ਹੈ ਕਿਸੇ ਵਿੱਚ ਤਾਂ ਪਕੜ ਲਵੋ, ਪੀਰੇ ਹਿੰਦ ਮੇ ਰਵਦ। ਸਤਿਗੁਰੂ ਜੀ ਕੰਡੇਦਾਰ ਜਿਹੜੀਆਂ ਝਾੜੀਆਂ ਸਨ ਉਹਨਾਂ ਦੇ ਵਿੱਚੋਂ ਦੀ ਮਾਨੋ ਪੈਂਡਾ ਤੈਅ ਕਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚੇ। ਜਾਮਾ ਲੀਰੋ ਲੀਰ ਹੋਇਆ ਪਿਆ, ਸਤਿਗੁਰਾਂ ਦੇ ਚਰਨਾਂ ਵਿੱਚ ਤਿੱਖੇ ਕੰਡੇ ਵੱਜਣ ਦੇ ਕਾਰਨ ਲਹੂ ਸਿਮ ਰਿਹਾ। ਟਿੰਡ ਦਾ ਸਿਰਹਾਣਾ ਲੈ ਕੇ ਮੇਰੇ ਸਤਿਗੁਰੂ ਜੀ ਰੱਬੀ ਵਜੂਦ ਵਿੱਚ ਜੁੜ ਕੇ ਜਿੱਥੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਨੇ, ਉੱਧਰ ਦਿਨ ਚੜ੍ਹਨ 'ਤੇ ਸਤਿਗੁਰੂ ਜੀ ਦੇ ਸਿੱਖ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਵੀ ਉੱਥੇ ਪਹੁੰਚੇ। ਅਤੇ ਜਦੋਂ ਸਤਿਗੁਰਾਂ ਦੇ ਸਰੀਰ ਵਿੱਚੋਂ ਜਿਸਮ ਵਿੱਚੋਂ ਲਹੂ ਸਿਮਦਾ ਵੇਖਿਆ, ਇੱਕ ਵਾਰ ਤਾਂ ਇਹਨਾਂ ਗੁਰਸਿੱਖਾਂ ਦੇ ਕਲੇਜੇ ਫਟ ਗਏ। ਆਪਣੇ ਆਪ ਨੂੰ ਸੰਭਾਲਦਿਆਂ ਕਦੇ ਅਨੰਦਪੁਰ ਸਾਹਿਬ ਦੇ ਸੋਹਣੇ ਪਲੰਘ ਅਤੇ ਮਖਮਲੀ ਸੇਜਾਂ ਵੱਲ ਵੇਖਿਆ ਕਿ ਸਤਿਗੁਰੂ ਜਦੋਂ ਸਾਰੇ ਸਾਹਿਬਜ਼ਾਦੇ ਅਤੇ ਮਾਤਾ ਪਿਤਾ ਤੁਸੀਂ ਮਾਨੋ ਪੂਰੇ ਪਰਿਵਾਰ ਸਮੇਤ ਰਹਿ ਰਹੇ ਸੀ, ਜਿਸ ਤਰ੍ਹਾਂ ਦਾ ਜਾਓ ਜਲਾਲ ਉਸ ਵੇਲੇ ਤੁਹਾਡੇ ਚਿਹਰੇ 'ਤੇ ਸੀ, ਅੱਜ ਭਾਵੇਂ ਸਰਬੰਸ ਕੁਰਬਾਨ ਹੋ ਗਿਆ, ਤੁਸੀਂ ਕੰਡਿਆਂ ਦੀ ਸੇਜ 'ਤੇ ਟਿੰਡ ਦਾ ਸਿਰਹਾਣਾ ਲੈ ਕੇ ਸੁੱਤੇ ਹੋ, ਅਤੇ ਫਿਰ ਵੀ ਤੁਹਾਡੀ ਰਸਨਾ ਤੋਂ ਸ਼ੁਕਰਾਨੇ ਦੇ ਹੀ ਬਚਨ ਉਚਾਰਨ ਹੋ ਰਹੇ ਨੇ, ਕੋਈ ਗਿਲਾ ਨਹੀਂ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਧ ਬਿਨ ਰੋਗ ਰਜਾਈਆਂ ਦਾ ਓਡਣ, ਨਾਗ ਨਿਵਾਸਾਂ ਦੇ ਰਹਿਣਾ। ਹੇ ਮਾਲਕ ਜੇ ਤੂੰ ਚੇਤੇ ਹੈ, ਕਿਉਂਕਿ ਤੂੰ ਸਾਡਾ ਵਜੂਦ ਬਣਾਉਣ ਵਾਲਾ ਹੈ, ਸਾਡੀ ਪ੍ਰਤਪਾਲਣਾ ਕਰਨ ਵਾਲਾ ਹੈ, ਫਿਰ ਤਾਂ ਆ ਕੰਡਿਆਂ ਦੀ ਸੇਜ ਵੀ ਮਖਮਲੀ ਬਿਸਤਰੇ ਹੈ, ਟਿੰਡ ਦਾ ਸਿਰਹਾਣਾ ਵੀ ਮਖਮਲੀ ਸਿਰਹਾਣਾ ਹੈ। ਰੇਤ ਅੱਕ ਆਹਾਰ ਭਾਵ ਭੁੱਖੇ ਰਹਿਣਾ ਵੀ ਇੰਝ ਲੱਗਦਾ ਜਿਵੇਂ ਕਿਤੇ 36 ਪ੍ਰਕਾਰ ਦੇ ਭੋਜਨ ਹੋਣ, ਅਤੇ ਦੂਸਰੇ ਪਾਸੇ ਮਖਮਲੀ ਬਿਸਤਰੇ, ਸੋਹਣੀਆਂ ਤਲਾਈਆਂ ਰਜਾਈਆਂ। ਜੇ ਤੁਸੀਂ ਚੇਤੇ ਨਹੀਂ ਤਾਂ ਸਮਝ ਲਵੋ ਕਿ ਸੱਪਾਂ ਦੀ ਸੇਜ 'ਤੇ ਸੌਣ ਦੇ ਬਰਾਬਰ, ਤੁਹਾਡੇ ਤੋਂ ਬਿਨਾਂ ਸੁਰਾਈਆਂ ਸੂਲ ਖੰਜਰ ਪਿਆਲੇ ਬਣ ਜਾਂਦੇ ਨੇ। ਇਸ ਕਰਕੇ ਮੇਰੇ ਮਾਲਕ ਜੀ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁੱਧ ਬਿਨ ਤੁਹਾਡੇ ਤੋਂ ਬਿਨਾਂ ਰੋਗ ਰਜਾਈਆਂ ਦਾ ਓਡਣ, ਰਜਾਈਆਂ ਤਲਾਈਆਂ ਦਾ ਓਡਣਾ ਇੱਕ ਰੋਗ ਹੀ ਹੈ, ਦੁੱਖ ਭਰੀ ਜ਼ਿੰਦਗੀ ਹੈ, ਨਾਗ ਨਿਵਾਸਾਂ ਦੇ ਰਹਿਣਾ। ਬੰਦਾ ਕਹਿੰਦਾ ਮੇਰੇ ਕੋਲ ਸੋਹਣੇ ਮਹੱਲ, ਮਖਮਲੀ ਬਿਸਤਰੇ, ਮੈਂ ਕਿਉਂ ਗੁਰੂ ਵਾਲਾ ਬਣਾ, ਮੈਂ ਕਿਉਂ ਰੱਬ ਦੀ ਇਬਾਦਤ ਕਰਾਂ? ਪੁੱਛੋ ਗੁਰੂ ਕਲਗੀਧਰ ਪਾਤਸ਼ਾਹ ਨੂੰ। ਸਾਹਿਬ ਕਹਿੰਦੇ ਜੇ ਤੂੰ ਗੁਰੂ ਨੂੰ ਅਤੇ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ, ਤਾਂ ਮਤਾਂ ਸੋਚੀ ਕਿ ਤੂੰ ਮਖਮਲੀ ਬਿਸਤਰਿਆਂ 'ਤੇ ਸੁੱਤਾ ਪਿਆ, ਇਹ ਸੱਪ ਦੀ ਸੇਜ 'ਤੇ ਸੌਣਾ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਈ। ਤੂੰ ਕਹਿੰਦਾ ਮੇਰੇ ਘਰ ਸੁਰਾਈਆਂ ਨੇ, ਤੂੰ ਕਹਿੰਦਾ ਮੇਰੇ ਘਰ ਪਿਆਲੇ ਨੇ, ਇੱਥੇ ਤੱਕ ਵੀ ਕਿ ਤੂੰ ਕਹਿੰਦਾ ਮੇਰੇ ਕੋਲ ਖਾਣ ਲਈ 36 ਪ੍ਰਕਾਰ ਦੇ ਪਦਾਰਥ ਨੇ, ਪਰ ਚੇਤਾ ਰੱਖੀਂ ਪ੍ਰਭੂ ਦੇ ਸਿਮਰਨ ਤੋਂ ਬਿਨਾਂ ਸੁਰਾਈਆਂ ਸੂਲ ਨੇ, ਪਿਆਲੇ ਖੰਜਰ ਨੇ। ਸਾਹਿਬ ਨੇ ਬਚਨ ਕਹੇ, ਸੂਲ ਸੁਰਾਈ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਜਾਰੜੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜਿਆਂ ਦੇ ਰਹਿਣਾ। ਹੁਣ ਗੁਰੂ ਕਲਗੀਧਰ ਪਾਤਸ਼ਾਹ ਗੁਲਾਬੇ ਮਸਾਂਦੇ ਕੁਛ ਸਮਾਂ ਬਾਗ ਵਿੱਚ ਅਤੇ ਫਿਰ ਬਾਅਦ ਉਹਦੇ ਘਰ ਠਹਿਰੇ। ਸਮੇਂ ਦੀ ਹਕੂਮਤ ਪਿੱਛਾ ਕਰਦੀ ਹੋਈ ਇਸ ਪਾਸੇ ਸ਼ਾਹੀ ਫੌਜਾਂ ਗਸ਼ਤ ਕਰਦੀਆਂ ਪਹੁੰਚ ਰਹੀਆਂ ਸਨ। ਡਰ ਸੀ ਮਸਾਂਦੇ ਮਨ ਅੰਦਰ, ਸਤਿਗੁਰੂ ਜੀ ਸਾਰੀ ਸਥਿਤੀ ਨੂੰ ਭਾਂਪ ਗਏ। ਦੋ ਮੁਸਲਮਾਨ ਵੀਰ ਗਨੀ ਖਾਂ ਅਤੇ ਨਬੀ ਖਾਂ ਜਿਹੜੇ ਘੋੜਿਆਂ ਦਾ ਵਪਾਰ ਕਰਦੇ, ਕਦੇ ਖਰੀਦੋ ਫਰੋਖਤ ਕਰਦੇ, ਸਤਿਗੁਰਾਂ ਦੇ ਦਰ 'ਤੇ ਪਹਿਲਾਂ ਵੀ ਆਉਂਦੇ ਸਨ, ਉਪਾਸ਼ਕ ਮੁਰੀਦ ਸਨ, ਘੋੜੇ ਵੇਚਦੇ ਸਨ, ਆਣ ਕੇ ਭੇਟ ਕਰਦੇ ਸਨ। ਇੱਧਰ ਭਾਈ ਨਿਹਾਲਾ ਜੀ ਦੀ ਮਾਤਾ ਹਰਦਈ ਨੇ ਹੱਥੀਂ ਸੂਤ ਕੱਤ ਕੇ ਉਹਨੂੰ ਨੀਲੇ ਰੰਗ ਵਿੱਚ ਰੰਗ ਕੇ ਸਤਿਗੁਰਾਂ ਨੂੰ ਭੇਟ ਕੀਤਾ। ਉਹ ਪੁਸ਼ਾਕੇ ਸਤਿਗੁਰਾਂ ਨੇ ਆਪਣੇ ਤਨ 'ਤੇ, ਗੁਰਸਿੱਖਾਂ ਨੇ ਅਤੇ ਨਬੀ ਖਾਂ, ਗਨੀ ਖਾਂ ਪਠਾਨ ਨੇ ਤਨ 'ਤੇ ਧਾਰਨ ਕਰ ਲਏ। ਔਰ ਉੱਚ ਪਿੰਡ ਦੇ ਜਿਵੇਂ ਪੀਰ ਮੁਸਲਮਾਨਾਂ ਵਿੱਚ ਬੜੇ ਸਤਿਕਾਰਯੋਗ ਨੇ ਨਾ, ਸਤਿਗੁਰੂ ਜੀ ਉੱਚ ਦਾ ਪੀਰ ਬਣ ਕੇ ਮਾਛੀਵਾੜੇ ਦੇ ਜੰਗਲਾਂ ਤੋਂ ਰਾਏਕੋਟ ਦੀ ਧਰਤੀ ਵੱਲ ਨੂੰ ਚੱਲ ਪਏ। ਰਸਤੇ ਵਿੱਚ ਜਿੱਥੇ ਕਿਤੇ ਵੀ ਰੋਕ ਪਈ, ਪੁੱਛਣ 'ਤੇ ਦੱਸਿਆ ਕਿ ਇਹ ਉੱਚ ਦੇ ਪੀਰ ਨੇ, ਉੱਚ ਪਿੰਡ ਦਾ ਨਾਮ ਹੈ ਅਤੇ ਉਸ ਪਿੰਡ ਦੇ ਜਿਹੜੇ ਪੀਰ ਨੇ ਉਹ ਬੜੇ ਸਤਿਕਾਰਯੋਗ ਨੇ। ਇੱਧਰ ਸਤਿਗੁਰੂ ਸਾਹਿਬ ਜੀ ਨੇ ਰਾਏਕੋਟ ਰਾਏ ਕੱਲੇ ਦੇ ਕੋਲ ਪਹੁੰਚ ਕੇ ਨੂਰੇ ਮਾਈ ਨੂੰ ਸਰਹੰਦ ਦੀ ਸਾਰੀ ਖਬਰ ਲਿਆਉਣ ਵਾਸਤੇ ਭੇਜਿਆ। ਗੁਰੂ ਕਲਗੀਧਰ ਪਾਤਸ਼ਾਹ ਜਿਹੜੇ ਸਦਾ ਹੀ ਮਾਲਕ ਦੇ ਹੁਕਮ ਵਿੱਚ ਰੱਬੀ ਭਾਣੇ ਵਿੱਚ ਰਹਿਣ ਵਾਲੇ ਸਨ, ਜਦੋਂ ਨੂਰੇ ਮਾਈ ਨੇ ਆ ਕੇ ਖਬਰ ਸੁਣਾਈ ਤਾਂ ਸਤਿਗੁਰੂ ਕਹਿਣ ਲੱਗੇ, ਨੂਰਿਆ ਕਿਤੇ ਦਿਲ ਰੱਖਣ ਵਾਸਤੇ ਗੱਲ ਵਧਾ ਚੜ੍ਹਾ ਕੇ ਨਾ ਪੇਸ਼ ਕਰੀ, ਸੱਚ ਸੱਚ ਦੱਸੀ ਵੀ ਜਿਹੜੇ ਛੋਟੇ ਬਾਲ ਸਨ ਉਹਨਾਂ ਦੇ ਨੇਤਰਾਂ ਵਿੱਚੋਂ ਕਦੇ ਕੋਈ ਹੰਝੂ ਤਾਂ ਨਹੀਂ ਡਿੱਗਿਆ, ਕਿਤੇ ਲੋਕ ਜਿਹੜੇ ਸਾਕਾ ਵੇਖ ਰਹੇ ਸਨ ਉਹ ਇਹ ਤਾਂ ਨਹੀਂ ਕਹਿ ਰਹੇ ਕਿ ਸਾਹਿਬਜ਼ਾਦਿਆਂ ਨੇ ਕੋਈ ਉੱਚੀ ਹੌਕਾ ਲਿਆ ਹੋਵੇ। ਜਦੋਂ ਤੇਸੀ ਨਾਲ ਕਾਂਟੀ ਨਾਲ ਸਾਹਿਬਜ਼ਾਦਿਆਂ ਦੇ ਗੋਡਿਆਂ ਨੂੰ ਛਿੱਲਿਆ ਗਿਆ, ਗਿੱਟਿਆਂ 'ਤੇ ਕਾਂਟੀਆਂ ਵੱਜੀਆਂ ਅਤੇ ਦਸ ਮੇਰੇ ਲਾਲਾਂ ਨੇ ਕਿਤੇ ਉੱਚੀ ਚੀਕ ਤਾਂ ਨਾ ਮਾਰੀ, ਅਤੇ ਨੂਰੇ ਮਾਈ ਨੇ ਰੋ ਰੋ ਕੇ ਭਰੇ ਮਨ ਦੇ ਨਾਲ ਜਿੱਥੇ ਸਰਹੰਦ ਦਾ ਸਾਕਾ ਗੁਰੂ ਕਲਗੀਧਰ ਪਾਤਸ਼ਾਹ ਨੂੰ ਸੁਣਾਇਆ, ਉੱਥੇ ਬੜੇ ਫਕਰ ਨਾਲ ਕਿਹਾ, ਪਾਤਸ਼ਾਹ ਲੋਕ ਕਹਿੰਦੇ ਨੇ ਗੁਰੂ ਕੇ ਲਾਲ ਸਾਹਿਬਜ਼ਾਦੇ ਬੋਲੇ ਸੋ ਨਿਹਾਲ ਦੇ ਜਕਾਰੇ ਗਜਾਉਂਦੇ ਹੋਏ ਸ਼ਹੀਦ ਹੋਏ ਨੇ। ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਇਹ ਸਾਕਾ ਸੁਣ ਰਹੇ ਨੇ। ਕਿਸੇ ਕਵੀ ਨੇ ਇਸ ਗੱਲਬਾਤ ਨੂੰ ਕਲਮਬੰਦ ਕੀਤਾ, ਸਾਹਿਬ ਕਹਿਣ ਲੱਗੇ, ਨੂਰਿਆ ਨੂਰੇ ਮਾਹੀ ਤੂੰ ਰੂਬਰੂ ਸੈਂ, ਉੱਥੋਂ ਕੋਈ ਗੱਲ ਨਾ ਲੁਕਾਈ ਅਤੇ ਸਾਫ ਸਾਫ ਦੱਸੀ, ਕਿਤੇ ਕਹਿਰ ਨਾ ਕਮਾਈ, ਕੋਈ ਹਿੰਜ 'ਤੇ ਨਾ ਕੇਰੀ, ਕੋਈ ਆਹ 'ਤੇ ਨਾ ਕੱਢੀ, ਮੇਰੇ ਲਾਲਾਂ ਨੇ ਕਿਤੇ ਉੱਚੀ ਸਾਹ 'ਤੇ ਨਾ ਕੱਢੀ, ਜਦੋਂ ਤੇਸੀ ਨਾਲ ਲੱਗੀ ਸੱਟ ਸੀ ਕਰਾਰੀ, ਮੇਰੇ ਫਤਿਹ ਸਿੰਘ ਨੇ ਕਿਤੇ ਉੱਚੀ ਚੀਖ 'ਤੇ ਨਾ ਮਾਰੀ। ਪਰ ਜਦੋਂ ਨੂਰੇ ਮਾਈ ਨੇ ਕਿਹਾ, ਉਹ ਤਾਂ ਚੜ੍ਹਦੀ ਕਲਾ ਨਾਲ ਅਡੋਲ ਸਰਹੰਦ ਦੀ ਦੀਵਾਰ ਵਿੱਚ ਖੜੋ ਕੇ ਸੂਬਾ ਸਰਹੰਦ ਨੂੰ ਕਹਿ ਰਹੇ ਸਨ, ਤੂੰ ਸਾਨੂੰ ਕਹਿੰਦਾ ਔਰੰਗਜ਼ੇਬ ਨਾਲ ਤੁਹਾਨੂੰ ਮਿਲਾਵਾਂਗੇ, ਕਿਹੜੇ ਔਰੰਗਜ਼ੇਬ ਦੀ ਗੱਲ ਕਰਦਾ, ਜਿਹੜਾ ਕੁਰਾਨ ਪੜ੍ਹ ਕੇ ਸਕੇ ਬਾਪ ਨੂੰ ਕੈਦ ਕਰਨ ਵਾਲਾ, ਜਿਹੜਾ ਭਰਾਵਾਂ ਦਾ ਕਤਲ ਕਰਕੇ ਰਾਜ ਤਖਤ ਦਾ ਮਾਲਕ ਬਣ ਕੇ ਖੂਨ ਦਾ ਟਿੱਕਾ ਲਾਉਂਦਾ, ਤੂੰ ਕਿਹੜੇ ਔਰੰਗਜ਼ੇਬ, ਕਿਹੜੇ ਸ਼ਾਹ, ਕਿਹੜੇ ਬਾਦਸ਼ਾਹ ਦੀਆਂ ਗੱਲਾਂ ਕਰਦਾ, ਜਿਹਦੇ ਲਈ ਪਿਤਾ ਦਾ ਮਰਨਾ ਇੱਕ ਖੁਸ਼ ਖਬਰੀ ਹੈ, ਜਿਹੜਾ ਕੁਰਾਨ ਦੀਆਂ ਕਸਮਾਂ ਖਾ ਕੇ ਫਿਰ ਮੁੱਕਰ ਜਾਂਦਾ। ਗੁਰੂ ਕੇ ਲਾਲਾਂ ਨੇ ਸਰਹੰਦ ਦੀ ਦੀਵਾਰ ਵਿੱਚ ਖੜੋ ਕੇ ਜਿਹੜੇ ਬੋਲ ਕਹੇ, ਉਹ ਜੋਗੀ ਅੱਲਾ ਯਾਰ ਖਾਂ ਨੇ ਦਾਸਤਾਂ ਸਰਹੰਦ ਦੀ ਜਿਹੜੀ ਲਿਖੀ ਹੈ ਨਾ, ਸ਼ਹੀਦਾਂ ਨੇ ਵਫਾ, ਉਹਦੇ ਵਿੱਚ ਫਿਰ ਜ਼ਿਕਰ ਕੀਤਾ। ਉੱਥੇ ਬਚਨ ਆਉਂਦੇ ਨੇ ਕਿ ਗੁਰੂ ਕੇ ਲਾਲਾਂ ਨੇ ਕਿਹਾ, ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ, ਮਰਨਾ ਪਿਤਾ ਕਾ ਜਿਸ ਕੋ ਖੁਸ਼ੀ ਕੀ ਨਵੈਦ ਹੋ। ਨਵੈਦ ਕਹਿੰਦੇ ਨੇ ਖੁਸ਼ ਖਬਰੀ ਨੂੰ। ਆਮ ਕਰਕੇ ਬੰਦੇ ਨੂੰ ਖਬਰ ਮਿਲੇ ਤਾਂ ਦੁੱਖ ਹੁੰਦਾ, ਕਹਿਣ ਲੱਗੇ ਉਹ ਤਾਂ ਖੁਸ਼ੀ ਮਨਾ ਰਿਹਾ ਸੀ ਆਪਣੇ ਪਿਤਾ ਦੇ ਮਰਨ ਦੀ ਖਬਰ ਸੁਣ ਕੇ। ਕਹਿਣ ਲੱਗੇ, ਪੜ੍ਹ ਕੇ ਕੁਰਾਨ ਬਾਪ ਕੋ ਕਰਤਾ ਜੋ ਕੈਦ ਹੋ, ਮਰਨਾ ਪਿਤਾ ਕਾ ਜਿਸ ਕੋ ਖੁਸ਼ੀ ਕੀ ਨਵੈਦ ਹੋ, ਕਾਤਲੇ ਬਰਾਦਰਾਂ ਜਿਸ ਕੋ ਮਮੂਲੀ ਸ਼ੈਦ ਹੋ, ਜਿਹਦੇ ਲਈ ਭਰਾਵਾਂ ਦਾ ਕਤਲ ਹੋ ਜਾਣਾ ਇੱਕ ਮਮੂਲੀ ਜੀ ਗੱਲ ਹੋਵੇ, ਨੇਕੀ ਕੀ ਇਸਸੇ ਖਲਕ ਕੋ ਫਿਰ ਕਿਆ ਉਮੈਦ ਹੋ। ਉਸ ਔਰੰਗਜ਼ੇਬ ਕੋ ਖਲਕਤ ਦੇ ਪ੍ਰਤੀ ਆਪਾਂ ਨੇਕੀ ਦੀ ਆਸ ਰੱਖੀਏ ਅਤੇ ਕੀ ਉਮੀਦ ਕੀਤੀ ਜਾ ਸਕਦੀ ਹੈ। ਨੂਰੇ ਮਾਈ ਨੇ ਵੀ ਕਿਹਾ ਕਿ ਇਸ ਤਰ੍ਹਾਂ ਸਾਹਿਬਜ਼ਾਦਿਆਂ ਨੇ ਖਰੀਆਂ ਖਰੀਆਂ ਸੁਣਾਈਆਂ ਕਿ ਉਸ ਔਰੰਗਜ਼ੇਬ ਤੋਂ ਆਪਾਂ ਕੀ ਆਸ ਰੱਖ ਸਕਦੇ ਹਾਂ। ਇਸ ਕਰਕੇ ਜਦੋਂ ਇਹ ਖਬਰ ਸੁਣੀ ਤਾਂ ਸਤਿਗੁਰਾਂ ਨੇ ਸ਼ੁਕਰਾਨਾ ਕੀਤਾ, ਬੇਟੋਂ ਕੇ ਕਤਲ ਹੋਣੇ ਕੀ ਸੁਣੀ ਜੂੰ ਹੀ ਖਬਰ, ਸ਼ੁਕਰੀਆ ਅਕਾਲ ਕਾ ਕੀਆ ਉਠਾ ਕਰ ਸਰ, ਅਰਜ ਕੀ ਕੇ ਕਰ ਬੰਦਾ ਪੇ ਕਿਰਪਾ ਕੀ ਨਜ਼ਰ, ਆਜ ਮੁਝ ਪਰ ਸੇ ਤੇਰੀ ਅਮਾਨਤ ਅਦਾ ਹੋਈ, ਬੇਟੋ ਕੀ ਜਾਨ ਧਰਮ ਕੀ ਖਾਤਰ ਫਿਦਾ ਹੋਈ। ਸਮਝ ਸੀ ਕਿ ਜਿਸ ਮਾਲਕ ਨੇ ਸਰੀਰ ਦਿੱਤੇ ਨੇ, ਇਹਦੇ ਵਿੱਚ ਪ੍ਰਾਣ ਪਾਏ ਨੇ, ਉਹਦੇ ਹੁਕਮ ਦੇ ਵਿੱਚ ਹੀ ਇਹ ਸਾਰਾ ਸਾਕਾ ਵਾਪਰਿਆ। ਅੱਜ ਦਾ ਦਿਨ ਸ਼ਹੀਦੀ ਜੋੜ ਮੇਲੇ ਦੇ ਰੂਪ ਵਿੱਚ, ਸਮਾਪਤੀ ਵਾਲੇ ਦਿਨ ਸਮਾਗਮਾਂ ਦੇ ਵਿੱਚ ਹਜ਼ਾਰਾਂ ਦੀ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਜੁੜ ਕੇ ਜਿੱਥੇ ਨਤਮਸਤਕ ਹੋ ਰਹੀਆਂ ਨੇ, ਉੱਥੇ ਅੱਜ 10:15 ਵਜੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਹਨ, ਭਾਵੇਂ ਕੋਈ ਖੇਤਾਂ ਵਿੱਚ ਹਲ ਚਲਾਉਣ ਵਾਲਾ ਹੈ, ਦੁਕਾਨ ਵਿੱਚ ਬੈਠਣ ਵਾਲਾ ਹੈ, ਦਫ਼ਤਰ ਵਿੱਚ ਜਾਂ ਬਿਜ਼ਨਸ ਕਰਨ ਵਾਲਾ ਹੈ, 10:15 ਵਜੇ ਘੱਟ ਤੋਂ ਘੱਟ 5 ਵਾਰ ਮੂਲ ਮੰਤਰ ਦਾ ਪਾਠ, 5 ਵਾਰ ਗੁਰਮੰਤਰ ਦਾ ਪਾਠ ਕਰਕੇ ਉਹਨਾਂ ਨੇ ਆਪਣੀ ਦੇਸ਼ ਵਿਦੇਸ਼ ਵਿੱਚ ਹਾਜ਼ਰੀ ਲਵਾਉਣੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਇਹ ਸੰਦੇਸ਼ ਵੀ ਜਾਰੀ ਹੋਇਆ ਅਤੇ ਵੱਧ ਤੋਂ ਵੱਧ ਤਾਂ ਜਿੰਨਾ ਵੀ ਹੋ ਸਕਦਾ, ਭਾਵੇਂ ਕੋਈ ਘੰਟਾ ਜੱਪੇ, 2 ਘੰਟੇ ਜੱਪੇ, ਉਹ ਕੋਈ ਰੋਕ ਨਹੀਂ, ਪਰ ਘੱਟ ਤੋਂ ਘੱਟ 10:15 ਵਜੇ 5 ਵਾਰੀ ਮੂਲ ਮੰਤਰ ਦਾ ਪਾਠ ਅਤੇ 5 ਵਾਰੀ ਗੁਰਮੰਤਰ ਦਾ ਪਾਠ। ਆਓ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਜਿਵੇਂ ਸਾਡੇ ਸਰੀਰ ਦੀ ਇਹਦੇ ਅੰਦਰ ਟਿਕਾਏ ਪ੍ਰਾਣਾਂ ਦੀ ਗੱਲ ਕਰਕੇ ਸਾਨੂੰ ਪ੍ਰਭੂ ਨਾਲ ਜੋੜਿਆ, ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਰਚੰਤ ਜੀ ਰਚਨਾ ਮਾਤ ਗਰਭ ਅਸਥਾਪਨੰ।
ਪ੍ਰਭੂ ਨੇ ਜੀਵਾਂ ਦੀ ਰਚਨਾ ਕਰਕੇ ਸਭ ਤੋਂ ਪਹਿਲਾਂ ਮਾਤਾ ਦੇ ਗਰਭ ਵਿੱਚ ਇਹਨੂੰ ਸਥਾਪਿਤ ਕੀਤਾ।
ਸਾਸ ਸਾਸ ਸਿਮਰੰਤ ਨਾਨਕ ਮਹਾ ਅਗਨ ਨਾ ਬਿਨਾਸਨੰ।
ਹੇ ਨਾਨਕ, ਉਸ ਪ੍ਰਭੂ ਨੂੰ ਜੀਵ ਸਾਸ ਸਾਸ ਸਿਮਰਦੇ ਰਹਿਣ, ਕਿਉਂਕਿ ਜਿਸ ਪ੍ਰਭੂ ਦੇ ਸਿਮਰਨ ਵਿੱਚ ਜੁੜ ਕੇ ਮਾਤਾ ਦੇ ਉਦਰ ਵਿੱਚ ਮਹਾਂ ਅਗਨ ਨੇ ਇਹਨੂੰ ਸਾੜਿਆ ਨਹੀਂ, ਇਹਦਾ ਨਾਸ ਨਹੀਂ ਕੀਤਾ, ਭਾਵ ਮਾਤਾ ਦੀ ਜਿਹੜੀ ਉਦਰ ਅਗਨ ਹੈ ਉਹਦੇ ਵਿੱਚ ਸਾੜਨ ਤੋਂ ਪਰਮੇਸ਼ਰ ਨੇ ਆਪਣੇ ਸਿਮਰਨ ਵਿੱਚ ਜੋੜ ਕੇ ਜੀਵ ਨੂੰ ਬਚਾਇਆ ਹੈ।
ਮੁੱਖ ਤਲੈ ਪੈਰ ਉੱਪਰੇ ਵਸੰਦੋ ਕੋਹਥੜਾਇ ਥਾਏ।
ਉਸ ਅਵਸਥਾ ਵਿੱਚ ਮਨੁੱਖ ਦਾ ਮੂੰਹ ਥੱਲੇ ਨੂੰ ਅਤੇ ਪੈਰ ਉੱਪਰ ਨੂੰ ਸਨ, ਇਹ ਬੜੇ ਬਿਖਮ ਜੇ ਭੈੜੇ ਜੇ ਥਾਂ ਦੇ ਵਿੱਚ ਵਸ ਰਿਹਾ ਸੀ।
ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਦਰ ਹੈ ਜਿਸ ਦਾ ਨਾਏ।
ਹੇ ਨਾਨਕ, ਜਿਸ ਪ੍ਰਭੂ ਦਾ ਨਾਮ ਜਪ ਕੇ ਜੀਵ ਮਾਤਾ ਦੇ ਉਦਰ ਵਿੱਚ ਬਚਿਆ, ਉਸ ਪਰਮਾਤਮਾ ਨੂੰ ਕਿਉਂ ਵਿਸਾਰੀਏ, ਕਿਉਂਕਿ ਜਿਸ ਤਰ੍ਹਾਂ ਮਾਤਾ ਦੇ ਉਦਰ ਵਾਲੀ ਅਗਨੀ ਇਸੇ ਤਰ੍ਹਾਂ ਸੰਸਾਰ ਵਿੱਚ ਮੋਹ ਮਾਇਆ ਦੀ ਅਗਨੀ ਹੈ, ਉਹ ਇੱਥੇ ਵੀ ਬਚਾਵੇਗਾ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰ ਹੈ ਜਿਸ ਦਾ ਨਾਏ, ਇੱਥੇ ਉੱਥੇ ਮਾਤਾ ਦੇ ਉਦਰ ਵਿੱਚ ਅਤੇ ਸੰਸਾਰ ਵਿੱਚ ਉਹਦੇ ਨਾਮ ਵਿੱਚ ਜੁੜ ਕੇ ਹੀ ਤਾਂ ਬਚਿਆ ਜਾ ਸਕਦਾ।
ਪੌੜੀ ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ।
ਦੋ ਸ਼ਬਦ ਨੇ, ਇੱਕ ਨਿਮਿਆ ਅਤੇ ਇੱਕ ਜੰਮਿਆ। ਜੰਮਿਆ ਸ਼ਬਦ ਉਦੋਂ ਆਪਾਂ ਵਰਤਦੇ ਹਾਂ ਜਦੋਂ ਸੰਸਾਰ ਵਿੱਚ ਆਣ ਕੇ ਪਹਿਲਾ ਸਵਾਸ ਲਈਦਾ, ਪਰ ਇਸ ਤੋਂ ਪਹਿਲਾਂ ਵੀ ਸਾਡੇ ਸਵਾਸ ਚੱਲ ਪੈਂਦੇ ਨੇ ਮਾਤਾ ਦੇ ਪੇਟ ਵਿੱਚ, ਉਹ ਅਵਸਥਾ ਨੂੰ ਸਤਿਗੁਰੂ ਜੀ ਨਿਮਿਆ ਕਹਿੰਦੇ ਨੇ, ਭਾਵ ਜਿੱਥੇ ਜੀਵ ਉੱਗਿਆ, ਜਿੱਥੇ ਇਹਦੀ ਸ਼ੁਰੂਆਤ ਹੋਈ। ਔਰ ਕਿਵੇਂ ਸ਼ੁਰੂਆਤ ਹੋਈ? ਰਕਤ ਬਿੰਦ, ਮਾਤਾ ਦਾ ਰਕਤ, ਪਿਤਾ ਦਾ ਬਿੰਦ, ਦੋਵਾਂ ਦਾ ਸੁਮੇਲ ਕਰਕੇ ਨਿਮਿਆ, ਭਾਵ ਇਹ ਜੀਵ ਮਾਤਾ ਦੇ ਉਦਰ ਵਿੱਚ ਉੱਗਿਆ, ਭਾਵ ਇਹਦੀ ਹੋਂਦ ਉਸ ਵੇਲੇ ਸ਼ੁਰੂ ਹੋਈ। ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਝਾਰ, ਮਾਤਾ ਦੇ ਉਦਰ ਜਿੱਥੇ ਅਗਨੀ ਬਲ ਰਹੀ ਹੈ, ਕਿਉਂਕਿ ਉਸ ਅੱਗ ਦੇ ਵਿੱਚ ਵੇਖੋ ਇਹਦਾ ਵਜੂਦ ਬਣਿਆ ਹੈ।
ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ।
ਉਰਦ ਮੁਖ, ਇਹਦਾ ਮੂੰਹ ਉਲਟਾ ਭਾਵ ਥੱਲੇ ਨੂੰ ਸੀ, ਕੁਚੀਲ ਇਹ ਬੜਾ ਮੈਲਾ ਕੁਚੈਲਾ ਸੀ, ਬਿਕਲ ਭਾਵ ਬੜਾ ਡਰਾਉਣਾ ਸੀ ਉਸ ਅਵਸਥਾ ਵਿੱਚ, ਨਰਕ ਘੋਰ ਗੁਬਾਰ ਬੜਾ ਉੱਥੇ ਘੋਰ ਹਨੇਰਾ ਅਤੇ ਨਰਕਮਈ ਅਵਸਥਾ ਸੀ ਜਦੋਂ ਪੁੱਠਾ ਲਟਕ ਰਿਹਾ ਸੀ, ਅਤੇ ਮਾਤਾ ਦੇ ਪੇਟ ਵਾਲਾ ਸਾਰਾ ਗੰਦਾ ਪਾਣੀ ਇਹਦੇ ਮੂੰਹ 'ਤੇ ਪੈ ਰਿਹਾ ਸੀ। ਸਾਹਿਬ ਕਹਿੰਦੇ ਤੂੰ ਉਸ ਅਵਸਥਾ ਨੂੰ ਚੇਤੇ ਕਰ।
ਹਰ ਸਿਮਰਤ ਤੂੰ ਨਾ ਜਲ ਹੈ ਮਨ ਤਨ ਉਰ ਧਾਰ।
ਪਰ ਉੱਥੇ ਤੂੰ ਪਰਮਾਤਮਾ ਦੇ ਸਿਮਰਨ ਨਾਲ ਜੁੜਿਆ ਹੋਇਆ ਸੈਂ, ਇਸ ਕਰਕੇ ਨਹੀਂ ਸੜਿਆ ਉਸ ਅੱਗ ਦੇ ਵਿੱਚ। ਹਰ ਸਿਮਰਤ ਤੂੰ ਨਾ ਜਲੈ। ਹੁਣ ਕੀ ਕਰਨਾ ਕਿ ਤੂੰ ਜਨਮ ਲੈ ਕੇ ਸੰਸਾਰ 'ਤੇ ਆਇਆ, ਇੱਥੇ ਵੀ ਮਾਲਕ ਨੂੰ ਸਿਮਰ ਮਨ ਤਨ ਉਰ ਧਾਰ। ਆਪਣੇ ਮਨ ਵਿੱਚ, ਆਪਣੇ ਤਨ ਵਿੱਚ, ਭਾਵ ਹਿਰਦੇ ਵਿੱਚ ਪ੍ਰਭੂ ਨੂੰ ਵਸਾਈ ਰੱਖ।
ਬਿਖਮ ਥਨ ਜਿਨ ਰੱਖਿਆ ਤਿਸ ਤਿਲ ਨਾ ਵਿਸਾਰ।
ਜਿਸ ਪ੍ਰਭੂ ਨੇ ਇੰਨੇ ਬਿਖਮ ਥਾਂ ਤੋਂ ਤੈਨੂੰ ਰੱਖਿਆ, ਉਹਨੂੰ ਇੱਕ ਤਿਲ ਜਿੰਨਾ ਸਮਾਂ ਵੀ ਨਾ ਵਿਸਾਰਿਆ ਕਰ।
ਪ੍ਰਭ ਬਿਸਰਤ ਸੁਖ ਕਦੇ ਨਾਹੀ ਜਸ ਹੈ ਜਨਮ ਹਾਰ।
ਪ੍ਰਭੂ ਨੂੰ ਵਿਸਾਰਿਆਂ ਇੱਕ ਤਾਂ ਕਦੇ ਸੁੱਖ ਨਹੀਂ ਮਿਲਦਾ, ਅਤੇ ਦੂਸਰਾ ਤੂੰ ਮਨੁੱਖਾ ਜੀਵਨ ਦੀ ਬਾਜ਼ੀ ਹਾਰ ਕੇ ਜਾਵੇਂਗਾ। 3 ਕੁ ਮਿੰਟ ਸਮਾਂ ਬਾਕੀ ਹੈ ਦਾਸ, ਆਪ ਦਾ ਧਿਆਨ ਗੁਰੂ ਕਲਗੀਧਰ ਪਾਤਸ਼ਾਹ ਜਦੋਂ ਦੀਨਾ ਕਾਂਗੜ ਦੀ ਧਰਤੀ 'ਤੇ ਪਹੁੰਚਦੇ ਨੇ, ਅਤੇ ਪਿੰਡ ਦੀਨਾ ਸਾਹਿਬ ਤੋਂ ਜ਼ਫਰਨਾਮਾ ਫਤਿਹ ਦੀ ਚਿੱਠੀ ਲਿਖ ਕੇ ਭਾਈ ਦਇਆ ਸਿੰਘ ਦੇ ਰਾਹੀਂ ਔਰੰਗਜ਼ੇਬ ਉਸ ਵੇਲੇ ਦੱਖਣ ਵਾਲੇ ਪਾਸੇ ਸੀ ਭੇਜਦੇ ਨੇ, ਸਤਿਗੁਰੂ ਜੀ ਨੇ ਸਾਰਾ ਜ਼ਿਕਰ ਕੀਤਾ, ਵੇਖ ਖੁਦਾ ਨੇ ਤੈਨੂੰ ਬਾਦਸ਼ਾਹੀ ਬਖਸ਼ੀ, ਪਰ ਤੂੰ ਬਾਦਸ਼ਾਹ ਬਣ ਕੇ ਖੁਦਾ 'ਤੇ ਭਰੋਸਾ ਨਹੀਂ ਰੱਖਿਆ, ਤੂੰ ਅਨਿਆਂ ਕੀਤਾ, ਬੇਇਨਸਾਫੀ ਹੋਈ ਹੈ, ਔਰ ਸੱਚ ਦੱਸ ਕਿ ਕੁਰਾਨ ਦੀਆਂ ਕਸਮਾਂ ਖਾ ਕੇ ਤੋੜਨ ਵਾਲਾ ਮੁਸਲਮਾਨ ਹੋ ਸਕਦਾ? ਉਸ ਜ਼ਫਰਨਾਮੇ ਦੇ ਵਿੱਚ ਇਹ ਵੀ ਜ਼ਿਕਰ ਕੀਤਾ, ਔਰੰਗਜ਼ੇਬ ਸਾਡਾ ਸਰਬੰਸ ਕੁਰਬਾਨ ਹੋ ਗਿਆ, ਪਰ ਅਸੀਂ ਫਿਰ ਵੀ ਜਿੱਤ ਗਏ ਹਾਂ, ਅਤੇ ਤੂੰ ਫੌਜਾਂ ਦਾ, ਲਸ਼ਕਰਾਂ ਦਾ, ਧਨ ਦੌਲਤ ਦੇ, ਰਾਜ ਭਾਗ ਦੇ, ਖਜ਼ਾਨਿਆਂ ਦਾ ਮਾਲਕ ਹੋ ਕੇ ਵੀ ਹਾਰ ਗਿਆ। ਕਹਿੰਦੇ ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਹੜਾ ਔਰੰਗਜ਼ੇਬ ਕਿਸੇ ਤੀਰ ਨਾਲ, ਬੰਦੂਕ ਦੀ ਗੋਲੀ ਨਾਲ ਨਾ ਮਰਿਆ, ਉਹਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਨੇ ਮਾਰ ਦਿੱਤਾ, ਉਹਦੀ ਜ਼ਮੀਰ ਨੂੰ ਹਲੂਣ ਕੇ ਰੱਖ ਦਿੱਤਾ, ਉਹਦੇ ਸਰਾਣੇ ਹੇਠੋਂ ਕਾਗਜ਼ ਦੇ ਟੁਕੜੇ ਮਿਲੇ, ਨਸੀਹਤਨਾਮਾ। ਹਾਰਿਆ ਹੋਇਆ ਔਰੰਗਜ਼ੇਬ ਵੇਖੋ ਨਸੀਹਤ ਕਰਦਾ ਸਹਿਜਾਦਾ ਮੌਜਮ ਨੂੰ, ਲਿਖਦਾ ਮੈਂ ਇਕੱਲਾ ਸੰਸਾਰ ਵਿੱਚ ਆਇਆ ਸਾਂ, ਅੱਜ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ, ਖੁਦਾ ਕਦੇ ਕਿਸੇ ਨੂੰ ਬਾਦਸ਼ਾਹ ਨਾ ਬਣਾਏ, ਕਿਉਂਕਿ ਬਾਦਸ਼ਾਹ ਬਣ ਕੇ ਪਾਪ ਹੁੰਦੇ ਨੇ। ਉਹਨੂੰ ਕੀ ਪਤਾ ਕਿ ਬਾਦਸ਼ਾਹ ਤਾਂ ਰਾਏ ਬੁਲਾਰ ਵਰਗਾ ਵੀ ਹੋ ਸਕਦਾ, ਮਹਾਰਾਜਾ ਸ਼ਿਵਨਾਭ ਵਰਗਾ ਵੀ ਹੋ ਸਕਦਾ, ਬਾਦਸ਼ਾਹ ਤਾਂ ਰਾਜਾ ਰਤਨ ਰਾਏ ਵਰਗਾ ਵੀ ਹੋ ਸਕਦਾ, ਪਰ ਤੂੰ ਇਸ ਕਰਕੇ ਇਹ ਹੀਣ ਭਾਵਨਾ ਵਾਲੀਆਂ ਗੱਲਾਂ ਕਰ ਰਿਹਾ ਕਿਉਂਕਿ ਤੂੰ ਹਾਰ ਗਿਆ, ਤੂੰ ਪਾਪੀ ਹੈ, ਤੂੰ ਜ਼ੁਲਮ ਕੀਤਾ। ਉਹਨੇ ਹਾਰੇ ਹੋਏ ਨੇ ਨਸੀਹਤਨਾਮਾ ਲਿਖਿਆ ਕਿ ਮੇਰੀ ਕਬਰ ਦੇ ਨੇੜੇ ਕੋਈ ਦਰਖਤ ਨਾ ਲਾਉਣਾ, ਮੇਰੇ ਵਰਗੇ ਪਾਪੀ ਦੀ ਕਬਰ ਨੂੰ ਕੋਈ ਅਧਿਕਾਰ ਨਹੀਂ ਕਿ ਉਹ ਦਰਖਤ ਦੀ ਛਾਂ ਮਾਣ ਸਕੇ, ਖੁਦਾ ਦਾ ਵਾਸਤਾ ਮੇਰੇ ਪਾਪਾਂ ਦਾ ਜ਼ਿਕਰ ਨਾ ਕਰਿਓ। ਪਤਾ ਨਹੀਂ ਕਿੰਨੇ ਕੁ ਜ਼ੁਲਮ ਔਰੰਗਜ਼ੇਬ ਨੇ ਕਿਹਾ ਮੇਰੇ ਹੱਥੋਂ ਹੋਏ ਨੇ। ਸਾਹਿਬ ਦੇ ਜਿਹੜੇ ਬਚਨ ਕਿ ਜਸ ਹੈ ਜਨਮ ਹਾਰ, ਬੰਦਾ ਜਨਮ ਹਾਰ ਕੇ ਸੰਸਾਰ ਤੋਂ ਤੁਰਦਾ, ਅਤੇ ਹਾਰਿਆ ਹੋਇਆ ਔਰੰਗਜ਼ੇਬ ਵੇਖੋ ਨਸੀਹਤਨਾਮਾ ਲਿਖਦਾ, ਅਤੇ ਗੁਰੂ ਕਲਗੀਧਰ ਪਾਤਸ਼ਾਹ ਫਤਿਹਨਾਮਾ ਜ਼ਫਰਨਾਮਾ ਲਿਖਦੇ ਨੇ, ਜਿਹਦੀ ਸ਼ੁਰੂਆਤ ਹੀ ਇੱਥੋਂ ਕਿ ਕਮਾਲੇ ਕਰਾਮਾਤ ਕਾਇਮ ਕਰੀਮ, ਰਜਾ ਬਖਸ਼ ਰਾਜਕ ਰਿਹਾ ਕੁਨ ਹਰੀਮ ਰਹੀਮ। ਇਹ ਔਰੰਗਜ਼ੇਬ ਇਹ ਠੀਕ ਹੈ ਕਿ ਅਕਾਲ ਪੁਰਖ ਦੇ ਕੋਲ ਤੇਰੇ ਵਾਂਗ ਦਿਸਦੇ ਹਾਥੀ ਘੋੜੇ ਅਤੇ ਲਸ਼ਕਰ ਨਹੀਂ, ਪਰ ਇਹ ਸਾਰਾ ਕੁਝ ਦੇਣ ਵਾਲਾ ਤਾਂ ਉਹੀ ਹੈ ਨਾ, ਸਾਹਿਬ ਦੇ ਬਚਨ ਨੇ, ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਿੰਦਾ ਇਹ ਐਸ਼ ਅਰਸ਼। ਆਹ ਜਿਹੜੀ ਬਾਦਸ਼ਾਹੀ ਹੈ, ਜਿਹੜੇ ਲਸ਼ਕਰ ਘੋੜੇ, ਸਭ ਕੁਝ ਸੁੱਖ ਹੈ, ਇਹ ਉਹ ਦੇਣ ਵਾਲਾ, ਅਤੇ ਜਦੋਂ ਦੇਣ ਵਾਲੇ ਨੂੰ ਤੂੰ ਵਿਸਾਰ ਦਿੱਤਾ, ਅਤੇ ਇਸ ਕਰਕੇ ਸਭ ਕੁਝ ਮਾਣਦਾ ਹੋਇਆ ਵੀ ਤੂੰ ਇੱਕ ਦਿਨ ਸੰਸਾਰ ਤੋਂ ਹਾਰ ਕੇ ਚੱਲਿਆ, ਤੇਰੇ ਵਿੱਚ ਅਤੇ ਸਾਡੇ ਵਿੱਚ ਇਹ ਫਰਕ ਹੈ ਕਿ ਤੁਰਾ ਗਰ ਨਜ਼ਰ ਹਸਤ ਲਸ਼ਕਰ ਵਾ ਜਰ, ਕਿ ਮਹਾਰਾ ਨੰਗਾ ਅਸਤ ਜਜਦਾ ਸ਼ੁਕਰ, ਤੇਰਾ ਨਜ਼ਰ ਹਾਥੀ ਘੋੜਿਆਂ ਅਤੇ ਰਾਜ ਤਖਤ 'ਤੇ ਟਿਕਿਆ ਰਿਹਾ। ਸਾਹਿਬ ਕਹਿਣ ਲੱਗੇ ਮੇਰਾ ਧਿਆਨ ਉਸ ਮਾਲਕ ਦੇ ਸ਼ੁਕਰਾਨੇ ਵਿੱਚ ਜੁੜਿਆ ਹੋਇਆ। ਅੱਜ ਆਪਾਂ ਸਾਰੇ ਗੁਰੂ ਕਲਗੀਧਰ ਪਾਤਸ਼ਾਹ ਦਾ ਸ਼ੁਕਰਾਨਾ ਕਰਦੇ ਹੋਏ, ਛੋਟੇ ਵੱਡੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦਾ ਜਿਨ੍ਹਾਂ ਨੇ ਪਰਉਪਕਾਰ ਕੀਤੇ, ਉਹਨਾਂ ਦੇ ਦਿਨ ਮਨਾ ਕੇ ਉਹਨਾਂ ਨੂੰ ਯਾਦ ਕਰ ਰਹੇ ਹਾਂ। ਇੰਨੇ ਕੁ ਬਚਨ ਆਪ ਜੀ ਨੇ ਪ੍ਰਵਾਨ ਕਰਨੇ, ਹੋਈਆਂ ਭੁੱਲਾਂ ਤੋਂ ਆਪ ਜੀ ਨੇ ਖਿਮਾ ਕਰ ਦੇਣਾ। ਸਭ ਸੰਗਤਾਂ ਦਾ ਤੈ ਦਿਲ ਤੋਂ ਧੰਨਵਾਦ। ਆਓ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਬਿਖਮ ਥਾਨਹੁ ਜਿਨੇ ਰੱਖਿਆ ਤਿਸ ਤਿਲ ਨਾ ਵਿਸਾਰ, ਪ੍ਰਭ ਬਿਸਰਤ ਸੁਖ ਕਦੇ ਨਾਹੀਂ ਜਾਸਹ ਜਨਮ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।